I'll give you rose gold.
I'm not trying to be a player, get your number, call you later. If it works in my favor, it could lead to something major. I can have you floating on cloud nine, no aviator. My intentions is much greater. My East Indian princess being crowned in the West, yes. Kick your feet off, feel the need to rest. In the home with 90210 and in the address. May I suggest you slide with me, take over in Jazzy B.
Take you back to Cali, you love it out there, yeah.
Summer breeze, palm trees reflecting off of the windshield on my SUV. Sky's the limit, excited drinks with them diamonds in it. I know tomorrow's not a promise, so we live for the minute.
ਸਵਾਗਤ ਹੈ ਜੀ ਪ੍ਰੋਗਰਾਮ ਵਿਰਸਾ ਵਾਈਫ ਦੇ ਵਿੱਚ। ਮੈਂ ਇੰਦਰਜੀਤ ਅਤੇ ਮੇਰੇ ਨਾਲ ਅਰਸ਼ਦੀਪ ਅਤੇ ਹਰ ਮੰਗਲਵਾਰ ਦੀ ਤਰ੍ਹਾਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਐਫ ਐਮ 101.5 'ਤੇ। ਅਰਸ਼ ਸਵਾਗਤ ਹੈ ਤੁਹਾਡਾ ਵੀ ਸਟੂਡੀਓ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਦਾ ਅਤੇ ਸਾਰੇ ਐਫ ਐਮ ਦੇਖ ਰਹੇ ਨੂੰ ਬਹੁਤ ਬਹੁਤ ਵਿਸਾਖੀ ਦੀਆਂ ਮੁਬਾਰਕਾਂ
ਸਾਰੇ ਸਰੋਤਿਆਂ ਨੂੰ। ਵਿਸਾਖੀ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਨਵੇਂ ਮਹੀਨੇ ਦੇ ਨਾਲ, ਵਿਸਾਖ ਦੇ ਮਹੀਨੇ ਦੇ ਨਾਲ ਆਪਦੀ ਦਿਨ ਦੀ ਸ਼ੁਰੂਆਤ ਕਰੋਗੇ, ਸਾਲ ਦੀ ਸ਼ੁਰੂਆਤ ਕਰੋਗੇ। ਮੌਸਮ ਚੇਂਜ ਹੋ ਜਾਂਦਾ ਇਸ ਮਹੀਨੇ ਦੇ ਵਿੱਚ, ਕਣਕਾਂ ਪੱਕ ਜਾਂਦੀਆਂ ਅਤੇ ਨਾਲ ਹੀ ਨਾਲ ਜੇ ਦੇਖਿਆ ਜਾਵੇ ਤਾਂ ਆਪਾਂ ਜੇ ਕਨੇਡਾ 'ਚ ਬੈਠੇ ਤਾਂ ਕਨੇਡਾ ਦੇ ਵਿੱਚ ਵੀ ਮੌਸਮ ਦੇ ਵਿੱਚ ਜਿਹੜੀ ਹੈ ਤਬਦੀਲੀ ਆ ਜਾਂਦੀ ਆ। ਅਤੇ ਅਰਸ਼ ਅੱਜ ਦੇ ਫਿਰ ਮੌਸਮ ਬਾਰੇ ਥੋੜ੍ਹੀ ਜਾਣਕਾਰੀ ਜਿਹੜੀ ਆ ਉਹ ਸਰੋਤਿਆਂ ਦੇ ਨਾਲ ਸ਼ੇਅਰ ਕਰ ਦਿਉ ਅਤੇ ਨਾਲ ਹੀ ਨਾਲ ਹੋਰ ਗੱਲਾਂ ਬਾਤਾਂ ਜਿਹੜੀਆਂ ਅੱਜ ਦੇ ਐਪੀਸੋਡ ਦੇ ਵਿੱਚ ਜਿਹੜੀਆਂ ਆਪਾਂ ਕਰਾਂਗੇ ਉਹਦੇ ਬਾਰੇ ਆਪਾਂ ਥੋੜ੍ਹੇ ਜਿਹੇ ਹਾਈ ਲੈਵਲ ਹਾਈਲਾਈਟਸ ਦੱਸ ਦਈਏ ਕਿ ਅੱਜ ਆਪਾਂ ਵਿਸਾਖੀ ਦੇ ਨਾਲ ਨਾਲ ਆਪਾਂ ਗੱਲਬਾਤ ਕਰਾਂਗੇ ਕੁਝ ਲੋਕਲ ਗਤੀਵਿਧੀਆਂ ਦੀ। ਲੋਕਲ ਦੇ ਵਿੱਚ ਕੁਝ ਜਿਹੜੇ ਗੈਦਰਿੰਗਸ ਕੀਤੀਆਂ ਜਾ ਰਹੀਆਂ ਨੇ ਵਰਕਰਸ ਵੱਲੋਂ, ਟੈਂਪਰੀ ਵਰਕਰਸ ਵੱਲੋਂ, ਉਹਦੇ ਬਾਰੇ ਗੱਲਬਾਤ। ਨਾਲ ਹੀ ਨਾਲ ਜੋ ਕੈਨੇਡੀਅਨ ਪੋਲੀਟਿਕਸ ਆ ਉਹਦੀ, ਅਤੇ ਜੋ ਵਰਲਡ ਦੇ ਵਿੱਚ ਸਭ ਤੋਂ ਜਿਹੜਾ ਗੰਭੀਰ ਮੁੱਦਾ ਇਸ ਵਕਤ ਚੱਲ ਰਿਹਾ ਜਿਹੜੀ ਜੰਗ ਲੱਗੀ ਪਈ ਆ ਉਹਦੇ ਬਾਰੇ ਵੀ ਆਪਾਂ ਥੋੜ੍ਹਾ ਜਿਹਾ ਚਾਨਣਾ ਪਾਵਾਂਗੇ। ਅਤੇ ਜੇ ਤੁਹਾਡੇ ਵੱਲੋਂ ਵੀ ਕੋਈ ਸੁਝਾਵ ਹੈ ਜਾਂ ਕੋਈ ਅਪਕਮਿੰਗ ਇਵੈਂਟ ਬਾਰੇ ਜਾਣਕਾਰੀ ਸਾਡੇ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ ਤਾਂ ਤੁਸੀਂ 204-898-1076 'ਤੇ ਕੰਟੈਕਟ ਕਰ ਸਕਦੇ ਹੋ। ਅਤੇ ਵਿਰਸਾ ਵਾਈਬਸ ਦੇ ਇੰਸਟਾਗ੍ਰਾਮ ਪੇਜ 'ਤੇ ਵਿਰਸਾ ਵਾਈਬਸ ਰੇਡੀਓ ਤੁਸੀਂ ਸਰਚ ਕਰੋਗੇ ਤਾਂ ਇੰਸਟਾਗ੍ਰਾਮ 'ਤੇ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ। ਸੋ ਅਰਸ਼ ਮੌਸਮ ਦੀ ਜਾਣਕਾਰੀ ਦੇ ਨਾਲ ਸ਼ੁਰੂਆਤ ਕਰੀਏ ਜੀ।
ਮੌਸਮ ਭਾਜੀ ਚੱਲ ਰਿਹਾ ਵਾ ਤਿਤਰਾ ਬਿਤਰਾ ਜਿਹਾ ਕਹਿ ਸਕਦੇ ਪੰਜਾਬੀ ਭਾਸ਼ਾ 'ਚ, ਕਿ ਕੋਈ ਸਮਝ ਜੀ ਨਹੀਂ ਲੱਗ ਰਹੀ ਕਿ ਸਵੇਰੇ ਪਹਿਲਾਂ ਮੀਂਹ ਪੈ ਰਿਹਾ ਸੀ ਭਾਜੀ, ਇੱਕਦਮ ਹੀ ਸਨੋਅ ਸ਼ਾਵਰ, ਉਹ ਵੀ ਹੈਵੀ ਸਨੋਅ ਦੇ
ਬਿਲਕੁਲ।
ਸੋ
ਸਨੋਅ ਦਾ ਝੱਖੜ ਆ ਗਿਆ,
ਝੱਖੜ ਆ ਗਿਆ ਕਹਿ ਸਕਦੇ ਯਾਰ। ਅਤੇ ਚਲੋ ਹੁਣ ਪਤਾ ਹੀ ਹੈ ਤਾਂ ਮੈਲਟ ਤਾਂ ਹੋ ਹੀ ਜਾਣੀ ਸੀ ਕਿਉਂਕਿ ਟੈਂਪਰੇਚਰ ਪੋਜ਼ਿਟਿਵ ਚੱਲ ਰਿਹਾ ਹੈ, ਬਟ ਜਿਹੜੀ ਇਸ ਟਾਈਮ 'ਤੇ ਬਾਰਿਸ਼ ਹੋਣੀਆਂ ਚਾਹੀਦੀਆਂ ਸੀ ਉਹ ਐਕਸਟੈਂਡਡ ਆ। ਸੋ ਮੈਨੂੰ ਲੱਗਦਾ ਕਿ ਆਪਣਾ ਵੈਦਰ ਮਈ ਦੇ ਵਿੱਚ ਵੀ ਰੇਨੀ ਰਹੇਗਾ, ਮਿਡ ਮਈ ਤੱਕ ਰੇਨੀ ਸੀਜ਼ਨ। ਜੂਨ ਦੇ ਵਿੱਚ ਜਾ ਕੇ ਤੁਹਾਨੂੰ ਵਧੀਆ ਧੁੱਪ ਦਾ ਆਨੰਦ ਲੈ ਸਕੋਗੇ।
ਬਿਲਕੁਲ ਦੇਖਿਆ ਗਿਆ ਅਤੇ ਅਪ੍ਰੈਲ ਮਈ ਦਾ ਮਹੀਨਾ ਜਿਹੜਾ ਉਹ ਬਸ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਹੀ ਰਹਿੰਦਾ, ਬੱਦਲਵਾਈ ਰਹਿੰਦੀ ਆ ਅਤੇ ਮੀਂਹ ਕਾਫੀ ਪੈਂਦੇ ਆ, ਅਤੇ ਉਹ ਮੈਨੂੰ ਲੱਗਦਾ ਲੋੜ ਵੀ ਹੁੰਦੀ ਆ ਕਿਉਂਕਿ ਖਾਸ ਕਰਕੇ ਵਿਨੀਪੈਗ ਦੇ ਵਿੱਚ ਜਦੋਂ ਤੁਸੀਂ ਵੇਖੋਗੇ ਵਿੰਟਰ ਦੇ ਵਿੱਚ ਜਿਹੜੀ ਰੇਤ ਬੱਜਰੀ ਜਿਹੜੀ ਆ ਉਹ ਬਹੁਤ ਪਾਈ ਜਾਂਦੀ ਆ ਸਲਿਪਰੀ ਇੰਟਰਸੈਕਸ਼ਨਸ ਦੇ ਵਿੱਚ ਜਿਹੜੇ ਵੀ ਟਰਨ ਆ ਰੋਡਸ ਦੇ ਉਹਨਾਂ ਦੇ ਉੱਤੇ, ਅਤੇ ਉਹ ਸਾਰੀ ਜਦੋਂ ਸਨੋਅ ਮੈਲਟ ਹੋ ਜਾਂਦੀ ਅਤੇ ਉਹ ਤੁਸੀਂ ਦੇਖੋਗੇ ਰੋਡਾਂ ਦੇ ਉੱਤੇ ਬਹੁਤ ਜਿਹੜਾ ਗੰਦ ਪਿਆ ਪਿਆ। ਸੋ ਸਪਰਿੰਗ ਕਲੀਨਿੰਗ ਮੁਹਿੰਮ ਜਿਹੜੀ ਆ ਉਹ ਸਿਟੀ ਆਫ ਵਿਨੀਪੈਗ ਵੱਲੋਂ ਚਲਾਈ ਜਾਂਦੀ ਆ, ਉਹ ਖਾਸ ਕਰਕੇ ਮਈ ਦੇ ਮਹੀਨੇ ਦੇ ਵਿੱਚ ਉਹ ਸਟਾਰਟ ਹੁੰਦੀ ਆ ਅਤੇ ਉਹ ਬਹੁਤ ਜ਼ਰੂਰੀ ਆ, ਕਿਉਂਕਿ ਇੱਕ ਤਾਂ ਚਲੋ ਕਲੀਨਿੰਗ ਦੇ ਨਾਲ ਨਾਲ ਉਹ ਜਿਹੜੇ ਸਾਰੀ ਰੇਤ ਬਜਰੀ ਜੇ ਡਰੇਨੇਜ 'ਚ ਜਾਊਗੇ ਤਾਂ ਉਹ ਵੀ
ਬਲੋਕੇਜ ਹੋਏਗੀ ਜਾਂ ਜੀ। ਬਿਲਕੁਲ ਭਾਅ ਜੀ ਤੁਸੀਂ ਸਹੀ ਕਿਹਾ ਕਿ ਸਪਰਿੰਗ ਕਲੀਨਿੰਗ ਪਹਿਲਾਂ ਮੈਂ ਸੋਚਦਾ ਹੁੰਦਾ ਕਿ ਐਵੇਂ ਗੱਡੀ ਲੈ ਕੇ ਘੁੰਮਦੇ ਰਹਿੰਦੇ ਆ ਕਿ ਕੋਈ ਹੈ ਤਾਂ ਹੈ ਨਹੀਂ ਇਹਨਾਂ ਦਾ ਮੋਟਿਵ ਕਿ ਇੰਨਾ ਕਿਹੜਾ। ਪਰ ਜਦੋਂ ਹੁਣ ਬਰਫ਼ ਪਿਘਲਦੀ ਆ ਤਾਂ ਜਿਹੜੀ ਥੱਲੇ ਬਜਰੀ ਪਾਈ ਹੁੰਦੀ ਹੈ ਇਹਨਾਂ ਨੇ ਤਾਂ ਉਹ ਜ਼ਰੂਰ ਬਲੋਕੇਜ ਦਾ ਇੱਕ ਵੱਡਾ ਕਾਰਨ ਹੈ, ਸੀਵਰੇਜ ਬਲੋਕੇਜ ਦਾ।
ਬਿਲਕੁਲ। ਸੋ ਜੇ ਤੁਸੀਂ ਬਾਈਕ ਰਾਈਡ ਕਰਦੇ ਹੋ ਅਤੇ ਜਿਵੇਂ ਹੁਣ ਮੇਰੇ ਕੋਲ ਮੋਟਰਸਾਈਕਲ, ਮੈਂ ਕਹਿੰਦੀ ਹੁਣ ਸਾਨੂੰ ਇਹ ਚੀਜ਼ ਦਾ ਧਿਆਨ ਰੱਖਣਾ ਪੈਂਦਾ ਕਿ ਇੱਥੇ ਦੇ ਰੋਡ ਜਿਹੜੇ ਆ, ਜੇ ਉੱਤੇ ਬਜਰੀ ਵਗੈਰਾ ਦੇ ਉੱਤੇ ਟਾਇਰ ਤੁਹਾਡਾ ਉਹਦੇ ਸਲਿੱਪ ਦੇ ਚਾਂਸ ਵੀ ਬਹੁਤ ਹੁੰਦੇ ਆ
ਜੀ
ਇੱਥੇ ਡਿੱਗਣ ਦੇ। ਅਤੇ ਉਹ ਵੀ ਹੈ ਕਿ ਜਿਹੜੇ ਰਾਈਡਰਸ ਆ ਉਹ ਵੀ ਕਾਫੀ ਜਾਣੇ ਇਹੀ ਉਮੀਦ ਕਰ ਰਹੇ ਹੁੰਦੇ ਕਿ ਪਹਿਲਾਂ ਰੋਡ ਵਗੈਰਾ ਕਲੀਅਰ ਹੋ ਜਾਣ, ਜਿਹੜੇ ਮੀਂਹ ਪੈਂਦੇ ਆ ਉਹਨਾਂ ਦੇ ਨਾਲ ਵੀ ਕਲੀਨਿੰਗ ਜਿਹੜੀ ਆ ਉਹਦੇ 'ਚ ਸਹਾਇਤਾ ਹੁੰਦੀ ਆ। ਪਰ ਨਾਲ ਦੀ ਨਾਲ ਜਿਹੜੇ ਉਹ ਆ ਸਿਟੀ ਵੱਲੋਂ ਜਿਹੜੀ ਮੁਹਿੰਮ ਚਲਾਈ ਜਾਂਦੀ ਉਹ ਜ਼ਰੂਰੀ ਆ ਕਿ ਉਹ ਉਹਨੂੰ ਵੈਕਿਊਮ ਕਰਕੇ ਜਿਹੜੀ ਆ ਉਹ ਲੈ ਜਾਂਦੇ ਆ
ਜੀ।
ਸੋ ਮੈਂ ਦੇਖਿਆ ਹੁਣ ਉਹੋ ਜਿਹੀਆਂ ਮਸ਼ੀਨਾਂ ਆਪਣੇ ਪੰਜਾਬ ਦੇ ਵਿੱਚ ਵੀ, ਸ਼ਹਿਰਾਂ ਦੇ ਵਿੱਚ ਹੈਗੀਆਂ ਅਤੇ ਉੱਥੇ ਵੀ ਉਹ ਚੱਲਦੀਆਂ ਰਹਿੰਦੀਆਂ
ਜੀ। ਬਿਲਕੁਲ
ਵਧੀਆ ਚੀਜ਼
ਯਾ, ਵੈਸਟਰਨ ਟੈਕਨੋਲੋਜੀ ਆ ਜਿੱਥੇ ਲਾਇਵਾਨ ਦਾ ਯੂਜ਼ ਕਰਨੀ ਚਾਹੀਦੀ ਆ।
ਬਿਲਕੁਲ। ਅਤੇ ਕਿਉਂਕਿ ਦੇਖੋ ਪੁਰਾਣੇ ਟਾਈਮਾਂ ਦੇ ਵਿੱਚ ਹੁੰਦਾ ਸੀ ਕਿ ਕਈ ਵਾਰੀ ਆਪਾਂ ਦੇਖੀਏ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਈ ਚੀਜ਼ਾਂ ਸੀ ਉਹ ਚੀਜ਼ਾਂ ਦੀ ਐਕਸੈਸ ਨਹੀਂ ਸੀ ਹੈਗੀ, ਉਹ ਟੈਕਨੋਲੋਜੀ ਨਹੀਂ ਸੀ ਹੈਗੀ। ਪਰ ਹੁਣ ਉਹ ਟੈਕਨੋਲੋਜੀ ਦੇ ਨਾਲ ਨਾਲ ਜਿਹੜੀ ਆ ਉਹ ਚੀਜ਼ਾਂ ਅਵੇਲੇਬਲ ਹੋ ਗਈਆਂ
ਜੀ।
ਸੋ ਉਹਦੇ ਨਾਲ ਉਹਦੇ ਲਾਹੇ ਜਿੱਥੇ ਵੀ ਉਹਦਾ ਲਾਭ ਲਿਆ ਜਾ ਸਕਦਾ ਲੈਣਾ ਚਾਹੀਦਾ। ਅਤੇ ਪ੍ਰੋਗਰਾਮ ਦੇ ਆਪਾਂ ਸਟਾਰਟਿੰਗ ਦੇ ਵਿੱਚ ਇੱਕ ਗੀਤ ਲਾਈਏ ਵਿਸਾਖੀ ਨੂੰ ਸਮਰਪਿਤ, ਆਪਾਂ ਗਾਣੇ ਸੁਣਾਂਗੇ। ਜੇ ਤੁਸੀਂ ਵੀ ਕੋਈ ਗੀਤ ਜਿਹੜਾ ਵਾ ਉਹ ਲਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰ ਸਕਦੇ ਹੋ 2048981076। ਗੀਤ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਜੁੜਦੇ ਹਾਂ ਜੀ। ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਫਿਰ ਤੋਂ ਵਿਰਸਾ ਵਾਈਬਸ 'ਤੇ। ਅਤੇ ਜਿਹੜੇ ਸਰੋਤੇ ਸਾਡੇ ਨਾਲ ਹੁਣੇ ਜੁੜੇ ਆ ਅਤੇ ਉਹਨਾਂ ਨੂੰ ਫਿਰ ਤੋਂ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਅਤੇ ਵਿਸਾਖੀ 'ਤੇ ਗਿੱਧੇ ਭੰਗੜੇ ਦੀ ਗੱਲ ਕਰੀਏ, ਉਹ ਪ੍ਰੋਗਰਾਮ 'ਤੇ ਹੁੰਦੇ ਹੀ ਆ ਵਿਸਾਖੀ ਮੇਲਾ 12 ਅਪ੍ਰੈਲ ਨੂੰ ਹੋ ਕੇ ਹਟਿਆ ਪੰਜਾਬ ਕਲਚਰਲ ਸੈਂਟਰ ਵਿਖੇ। ਅਤੇ ਕਾਫੀ ਭਰਵਾਂ ਹੁੰਗਾਰਾ ਮਿਲਿਆ ਉੱਥੇ, ਕਾਫੀ ਸਾਰਿਆਂ ਨੇ ਇੰਜੋਏ ਕੀਤਾ। ਅਤੇ ਉਸ ਤੋਂ ਇਲਾਵਾ ਜਿਹੜਾ ਇਹਦਾ ਧਾਰਮਿਕ ਪੱਖ ਹੈ ਉਹ ਵੀ ਬਹੁਤ ਜ਼ਰੂਰੀ ਆ। ਸੋ ਧਾਰਮਿਕ ਤੌਰ 'ਤੇ ਜਿਹੜੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਪ੍ਰੋਗਰਾਮ ਉਲੀਕੇ ਗਏ ਆ ਅਤੇ ਉਹਨਾਂ ਦੇ ਵਿੱਚ ਵੀ ਤੁਸੀਂ ਜ਼ਰੂਰ ਸ਼ਿਰਕਤ ਕਰੋ। ਅਤੇ ਵਿਸਾਖੀ 'ਤੇ ਇੱਕ ਗੁਰਦੁਆਰਿਆਂ ਵੱਲੋਂ ਜਿਹੜਾ ਵਾ ਢਾਡੀ ਜਥੇ ਕੀਰਤਨੀਏ ਇੰਡੀਆ ਤੋਂ ਵੀ ਜਿਹੜੇ ਆ ਉਹ ਟਰੈਵਲ ਕਰਕੇ ਆਉਂਦੇ ਆ ਸਪੈਸ਼ਲ। ਸੋ ਜ਼ਰੂਰ ਤੁਸੀਂ ਇੰਟਰਟੇਨਮੈਂਟ ਦੇ ਨਾਲ ਨਾਲ ਧਾਰਮਿਕ ਪੱਖ ਜਿਹੜਾ, ਜੇ ਤੁਸੀਂ ਸਿੱਖ ਇਤਿਹਾਸ ਬਾਰੇ ਵੀ ਜਾਣਨਾ ਚਾਹੁੰਦੇ ਜੇ, ਤਾਂ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਜਾਓ ਅਤੇ ਉਹ ਕਥਾਵਾਚਕ ਜਿਹੜੇ ਆਏ ਆ ਉਹਨਾਂ ਤੋਂ ਜ਼ਰੂਰ ਜਿਹੜੀਆਂ ਸਾਖੀਆਂ ਜੋ ਵੀ ਉਹਨਾਂ ਨੇ ਪ੍ਰਜੈਂਟ ਕਰਨਾ ਉੱਥੇ ਜ਼ਰੂਰ ਸੁਣੋ। ਅਤੇ ਅਰਸ਼, ਤੁਸੀਂ ਵਿਸਾਖੀ ਕਿੱਦਾਂ ਮਨਾਉਂਦੇ ਹੋ?
ਵਿਸਾਖੀ ਜੀ ਬਸ ਗੁਰਦੁਆਰਾ ਸਾਹਿਬ ਮੱਥਾ ਟੇਕ ਆਈਦਾ ਅਤੇ ਸ਼ੁਕਰਾਨਾ ਕਰਾਈਦਾ।
ਯਾ ਸੋ
ਹੋਰ ਇੱਥੇ ਕੋਈ ਐਡਾ ਫੈਸਟੀਵਲ ਹੈ ਨਹੀਂ ਹੈ ਕਿ ਜੇ ਆਪਾਂ ਕਹੀਏ ਕਿ ਰਾਈਟ ਵੇ ਵਿਦਾਊਟ ਡਿਸੀਜ਼ਨ ਦੇ ਆਪਾਂ ਨਹੀਂ ਲੈਣਾ ਕਿ ਚਲੋ ਉੱਥੇ ਜਾ ਆਈਏ, ਉਹ ਇਵੇਂ ਦਾ ਕੋਈ ਹੈ ਨਹੀਂ ਮਿਨੀਪੈਕ 'ਚ, ਕਿ ਸਾਰੇ ਪਹਿਲਾਂ ਪ੍ਰੀ ਪਲੈਨਡ ਹੁੰਦੇ ਨੇ ਮੋਸਟਲੀ।
ਬਿਲਕੁਲ।
ਅਤੇ ਉਹਦੇ ਲਈ ਫਿਰ ਉਸ ਤਰੀਕੇ ਦਾ ਜਿਹੜਾ ਸਮਾਂ ਵਾ ਉਹ ਆਪਾਂ ਨੂੰ ਕੱਢਣਾ ਪੈਂਦਾ।
ਵੈਸੇ ਚਾਹੀਦਾ ਇੱਥੇ ਛੁੱਟੀ ਹੋਣੀ ਚਾਹੀਦੀ ਹੈ।
ਐਂ ਤਾਂ ਫਿਰ ਆਪਣੇ ਪੰਜਾਬ ਦੇ ਕਿੰਨੇ ਹੀ ਫੈਸਟੀਵਲ ਨੇ ਜਿਨ੍ਹਾਂ ਦੇ ਛੁੱਟੀਆਂ ਲਾਜ਼ਮੀ ਨੇ।
ਬਿਲਕੁਲ।
ਅਤੇ ਚਲੋ ਹੁਣ ਦੇਸ਼ ਦੂਸਰੇ 'ਚ ਚਲੋ ਜਿਵੇਂ ਵੀ ਹੈਗੇ ਆਪਣੀ ਕਮਿਊਨਿਟੀ ਸੈਲੀਬ੍ਰੇਟ ਕਰਦੀ ਉਵੇਂ ਚੱਲਣਾ ਪੈਂਦਾ,
ਦੇਸ਼ ਦੇ ਹਿਸਾਬ ਦੇ ਨਾਲ ਹੀ ਚੱਲਣਾ ਪੈਂਦਾ
ਜੀ
ਕਿ ਕਿੱਦਾਂ ਦਾ ਹਿਸਾਬ ਕਿਤਾਬ ਆ। ਅਤੇ
ਬਟ ਇਹ ਸ਼ਲਾਂਘਾ ਬਣਦੀ ਹੈ ਕੈਨੇਡਾ ਦੀ ਕਿ ਆਪਣਾ ਜਿਹੜਾ ਹੈਰੀਟੇਜ ਮੰਥ ਮਨਾਉਂਦੇ ਆ ਜਿਹੜਾ 14 ਅਪ੍ਰੈਲ ਨੂੰ, ਜਿੱਥੇ ਬਾਕੀ ਕੈਨੇਡਾ ਦੇ ਝੰਡੇ ਲੱਗਦੇ ਉੱਥੇ ਖਾਲਸੇ ਦਾ ਝੰਡਾ ਵੀ ਨਾਲ ਹੀ ਝੂਲਦਾ, ਬਾਕੀ ਝੰਡੇ ਜਿਹੜੇ ਆ ਉਹ ਡਾਊਨ ਹੁੰਦੇ ਨੇ ਉਸ ਝੰਡੇ ਤੋਂ।
ਬਿਲਕੁਲ, ਇਹ ਇਹ ਇੱਕ ਵਧੀਆ ਚੀਜ਼ ਹੈ। ਚਲੋ ਆਈ ਥਿੰਕ ਇਹ ਹਰੇਕ ਇੰਡੀਵਿਜੁਅਲ ਦੀ ਰਿਸਪੋਂਸੀਬਿਲਟੀ ਬਣਦੀ ਹੈ ਕਿ ਆਪਾਂ ਸਾਰੇ ਇਹਨਾਂ ਚੀਜ਼ਾਂ ਦੇ ਵਿੱਚ ਯੋਗਦਾਨ ਪਾਈਏ, ਜਿਹੜੇ ਵੀ ਅੱਗੇ ਮੋਹਰੀ ਲੱਗ ਕੇ ਜਿਨ੍ਹਾਂ ਨੇ ਇਹ ਚੀਜ਼ ਪੋਸੀਬਲ ਕੀਤੀ
ਜੀ
ਕਿ ਸਾਡਾ ਵਿਸਾਖੀ ਦੇ ਖਾਲਸਾਈ ਝੰਡਾ ਜਿਹੜਾ ਸਿਟੀ ਹਾਲ ਦੇ ਬਾਹਰ ਲਹਿਰਾਇਆ ਜਾਂਦਾ, ਉਹਨਾਂ ਨੂੰ ਬਹੁਤ ਬਹੁਤ ਉਹਨਾਂ ਦਾ ਵੀ ਧੰਨਵਾਦ। ਉਹਨਾਂ ਨੇ ਆਪਣਾ ਫਰਜ਼ ਸਮਝਿਆ, ਉਹ ਚੀਜ਼ ਨੂੰ ਅੱਗੇ ਲਿਆਂਦਾ ਅਤੇ ਉਹ ਪ੍ਰਥਾ ਜਿਹੜੀ ਆ ਉਹ ਚੱਲਦੀ ਆ ਰਹੀ ਆ ਹੁਣ
ਜੀ।
ਹਰ ਸਾਡਾ ਵੀ ਤੁਹਾਡਾ ਵੀ ਸਾਰਿਆਂ ਦਾ ਜਿਹੜਾ ਵਾ ਹਰੇਕ ਲੈਵਲ 'ਤੇ, ਜਿਹੜੇ ਲੈਵਲ 'ਤੇ ਵੀ ਤੁਸੀਂ ਇਨਵੋਲਵਡ ਹੋ, ਹਰ ਕਿਤੇ ਜਿੱਥੇ ਵੀ ਤੁਹਾਨੂੰ ਲੱਗਦਾ, ਕਿਉਂਕਿ ਅੱਜ ਦੇ ਜੇ ਸਮੇਂ 'ਤੇ ਮੈਂ ਇਹ ਗੱਲ ਕਰਨ ਦਾ ਮੇਰਾ ਮਕਸਦ ਇਹ ਹੈ ਕਿ ਅੱਜ ਦੇ ਜੇ ਡੇਟ ਦੇ ਵਿੱਚ ਦੇਖੀਏ ਤਾਂ ਬਾਹਰ ਜਿਹੜਾ ਨਸਲਵਾਦ ਜਿਹੜਾ ਰੇਸਿਜ਼ਮ ਜਿਹੜਾ ਉਹ ਵੀ ਕਾਫੀ ਹੁਣ ਗਰੋ ਕਰ ਰਿਹਾ ਇਮੀਗ੍ਰੈਂਟ ਕਮਿਊਨਿਟੀਜ਼ ਦੇ ਅਗੇਂਸਟ
ਜੀ। ਬਿਲਕੁਲ
ਠੀਕ ਆ। ਸੋ ਉਹ ਚੀਜ਼ਾਂ ਨੂੰ ਮੈਨੂੰ ਲੱਗਦਾ ਕਿ ਆਪਾਂ ਸਾਰਿਆਂ ਨੂੰ ਕਿਤੇ ਨਾ ਕਿਤੇ ਉਹ ਐਡਰੈਸ ਕਰਨ ਦੀ ਲੋੜ ਹੈ ਕਿ ਆਪਾਂ ਆਈ ਨੋ ਕਿ ਇੱਕ ਕਰੀਏ ਬੜੀ ਚੀਜ਼ ਸ਼ੌਕਿੰਗ ਲੱਗਦੀ ਆ ਜੇ ਹੁਣ ਆਪਾਂ ਇੰਨੇ ਚਿਰ ਤੋਂ ਇੱਥੇ ਰਹਿੰਦੇ, ਪਹਿਲਾਂ ਉਹ ਚੀਜ਼ਾਂ ਨਹੀਂ ਸੀ ਦੇਖੀਆਂ।
ਉਹ ਇਕੱਲਾ ਇਮੀਗ੍ਰੇਸ਼ਨ ਨਹੀਂ ਹੈਗਾ ਭਾਜੀ, ਐਡ ਕਰਨੇ ਚਾਹੁੰਦਾ ਇੱਥੇ ਕਿ ਰੇਸਿਜ਼ਮ ਹਰ ਇੱਕ ਮਤਲਬ ਸਕਿਨ ਦੇ ਬੇਸ 'ਤੇ ਆ, ਤੁਹਾਨੂੰ ਬਰਾਊਨ ਕਹਿਣਗੇ ਕੁਛ ਇੱਦਾਂ ਵਾ, ਮਤਲਬ ਕਿ ਤੁਹਾਡੀਆਂ ਜਿੱਦਾਂ ਵੀ ਤੁਹਾਡੀ ਅਪੀਅਰੈਂਸ ਆ ਉਹਦਾ ਵੀ ਰੇਸਿਜ਼ਮ ਹੈਗਾ ਵਾ। ਸੋ ਇਹਦਾ ਇੰਪੈਕਟ ਆਪਾਂ ਨੂੰ ਦੇਖ ਨਹੀਂ ਰਿਹਾ, ਬਟ ਆਪਣੀ ਆਉਣ ਵਾਲੀ ਪੀੜ੍ਹੀ ਵੀ ਜੇ ਆਪਾਂ ਰਿਐਕਟ ਨਾ ਕੀਤਾ ਤਾਂ ਜ਼ਰੂਰ ਸਫ਼ਰ ਕਰਨਗੇ ਕਿਸੇ ਨਾ ਕਿਸੇ ਹੱਦ ਦੇ ਵਿੱਚ।
ਬਿਲਕੁਲ, ਕਿਉਂਕਿ ਦੇਖੋ ਇੱਕ ਕਿਸੇ ਨਾਲ ਗੱਲਬਾਤ ਚੱਲ ਰਹੀ ਸੀ ਅਤੇ ਉਹ ਦੱਸ ਰਿਹਾ ਸੀ ਕਿ ਉਹਨਾਂ ਨੂੰ 30 ਸਾਲ ਹੋ ਗਏ ਆ ਕਨੇਡਾ ਦੇ ਵਿੱਚ, ਉਹਨਾਂ ਨੇ ਵਧੀਆ ਜੌਬ ਕੀਤੀ
ਜੀ,
ਟੈਕਸ ਭਰਿਆ, ਹੁਣ ਉਹ ਰਿਟਾਇਰਡ ਆ, ਟੈਕਸ ਦੀ ਵੀ ਉਹਨਾਂ ਦੀ ਬ੍ਰੈਕਟ, ਉਹ ਕਹਿੰਦਾ ਕਿ ਮੇਰੀ ਹਾਈਐਸਟ ਬ੍ਰੈਕਟ ਦੇ ਵਿੱਚ ਟੈਕਸ ਜਿਹੜਾ ਵਾ ਉਹ ਮੈਂ ਹਾਈਐਸਟ ਬ੍ਰੈਕਟ ਵਾਲਾ ਟੈਕਸ ਜਿਹੜਾ ਉਹ ਪੇ ਕੀਤਾ, ਇਹ ਨਹੀਂ ਕਿ ਮੈਂ, ਪਰ ਚਲੋ ਉਹ ਆਪਣੇ ਆਪ ਨੂੰ ਉਹ ਕਨੇਡੀਅਨ ਮੰਨਦੇ, ਕਨੇਡੀਅਨ ਦੇ ਲਈ ਪਰਿਭਾਸ਼ਾ ਕੀ ਆ, ਜੋ ਤੁਹਾਨੂੰ ਅੱਜ ਕੱਲ੍ਹ ਜੋ ਸੋਸ਼ਲ ਮੀਡੀਆ 'ਤੇ ਕਮੈਂਟਾਂ 'ਚ ਦੱਸ ਰਿਹਾ ਉਹ ਨਹੀਂ ਹੈ, ਕਨੇਡੀਅਨ ਦੀ ਪਰਿਭਾਸ਼ਾ ਉਹੀ ਆ ਕਿ ਤੁਸੀਂ ਜੋ ਲੀਗਲੀ ਚਾਰਟਰ ਦੇ ਅਕੋਰਡਿੰਗ ਪਰਿਭਾਸ਼ਾ ਉਹੀ ਆ
ਜੀ, ਕੌਨਸਟੀਟਿਊਸ਼ਨ ਦੇ ਅਕੋਰਡਿੰਗ ਤੁਸੀਂ ਕੌਨਸਟੀਟਿਊਸ਼ਨ ਨੂੰ ਫੋਲੋ ਕਰਦੇ ਹੋਏ ਰੂਲਾਂ ਦੇ ਦਰਮਿਆਨੇ ਰਹਿ ਕੇ ਤੁਸੀਂ ਆਪਣੇ ਜੀਵਨ ਨੂੰ ਗੁਜ਼ਾਰਿਆ ਹੈ, ਉਹੀ ਉਹੀ ਉਸ ਧਰਤੀ ਦੇ ਨਾਲ ਇੱਕ ਤਰ੍ਹਾਂ ਦੀ ਵਫਾ ਹੈ, ਵਫਾ ਕਹਿ ਸਕਦੇ ਤੁਸੀਂ।
ਹਾਂਜੀ ਹਾਂਜੀ। ਸੋ ਉਹ ਜੋ ਇੱਕ ਕਨੇਡੀਅਨ ਬੰਦਾ ਹੈ ਨਾ, ਇਮੀਗ੍ਰੈਂਟ ਆ ਇੰਡੀਆ ਤੋਂ ਕਾਫੀ ਸਾਲ ਪਹਿਲਾਂ ਹੈ, ਉਹ ਕਹਿੰਦੇ ਕਿ ਉਹਨਾਂ ਨੂੰ ਹੁਣ ਇਹ ਚੀਜ਼ ਤੋਂ ਵੀ ਡਰ ਲੱਗਦਾ ਕਿ ਉਹ ਇੱਕ ਕਿਸੇ ਸਿਟੀ ਘੁੰਮਣ ਜਾਣਾ ਚਾਹੁੰਦੇ ਆ, ਪਰ ਉਹਨਾਂ ਨੂੰ ਇਹ ਲੱਗਦਾ ਕਿ ਜੋ ਅੱਜ ਕੱਲ੍ਹ ਉੱਥੇ ਇੰਨਾ ਰੇਸਿਜ਼ਮ ਹਰੇਕ ਥਾਂ 'ਤੇ ਵਧਿਆ ਪਿਆ ਅੱਜ ਕੱਲ੍ਹ, ਕਿਸੇ ਸ਼ਹਿਰ ਦੇ ਵਿੱਚ ਕੋਈ ਜ਼ਿਆਦਾ, ਕਿਸੇ 'ਚ ਘੱਟ ਆ, ਕਿ ਕਿਤੇ ਮੈਨੂੰ ਕੋਈ ਉੱਥੇ ਫੜ ਕੇ ਕੁਛ ਕਹਿ ਨਾ ਦੇਵੇ ਕਿ ਇੰਨੀ ਜ਼ਿਆਦਾ ਨਫ਼ਰਤ ਜਿਹੜੀ ਸੋਸ਼ਲ ਮੀਡੀਆ 'ਤੇ ਸੀ ਹੌਲੀ ਹੌਲੀ ਗਰਾਊਂਡ ਲੈਵਲ ਤੱਕ ਵੀ ਲੋਕਾਂ ਨੂੰ ਜਿਹੜੀ ਆ ਡਰਾਉਣ ਲੱਗ ਗਈ ਆ
ਜੀ।
ਸੋ ਇੱਥੇ ਇਹ ਚੀਜ਼ ਜ਼ਰੂਰੀ ਆ ਕਿ ਤੁਸੀਂ ਪੋਲੀਟੀਸ਼ੀਅਨਸ ਨੂੰ ਵੀ ਅਕਾਊਂਟੇਬਲ ਇੱਥੇ ਰੱਖੋ ਕਿ ਤੁਸੀਂ ਇਹਨਾਂ ਚੀਜ਼ਾਂ ਬਾਰੇ ਕਿਉਂ ਨਹੀਂ ਬੋਲਦੇ, ਇਹ ਚੀਜ਼ 'ਤੇ ਤੁਹਾਨੂੰ ਨਿਖੇਧੀ ਕਰਨੀ ਚਾਹੀਦੀ ਇਹਨਾਂ ਚੀਜ਼ਾਂ ਦੀ।
ਜੀ ਬਿਲਕੁਲ,
ਇੱਕ ਆਪਣੇ ਲੈਵਲ 'ਤੇ ਜਿਹੜੀ ਚੀਜ਼ ਆ ਉਹ ਆਪਾਂ ਨੂੰ ਇਹ ਚੀਜ਼ ਕਰਨੀ ਚਾਹੀਦੀ ਕਿ ਅਵੇਅਰਨੈਸ ਦੇਣੀ ਜ਼ਰੂਰੀ ਆ ਲੋਕਾਂ ਨੂੰ, ਜਿਹੜਾ ਇੱਕ ਅੱਜ ਕੱਲ੍ਹ ਲੋਕ ਨਾ ਨਿਊਜ਼ ਨਹੀਂ ਦੇਖਦੇ ਅਫੀਸ਼ੀਅਲ ਮੀਡੀਆ ਨਾਲੋਂ ਜ਼ਿਆਦਾ, ਅੱਜ ਕੱਲ੍ਹ ਸੋਸ਼ਲ ਮੀਡੀਆ ਜਾਂ ਉੱਥੇ ਕਿਸੇ ਨੇ ਪੋਸਟ ਪਾਤੀ ਵਿਦਆਊਟ ਨੋਇੰਗ ਕਿ ਉਸ ਪੇਜ ਦਾ ਉਸ ਅਕਾਊਂਟ ਦਾ ਵਜੂਦ ਕੀ ਆ, ਉਹ ਕਿੱਥੋਂ ਚੱਲ ਰਿਹਾ, ਕਿੱਦਾਂ ਬਣਿਆ, ਜੋ ਉੱਥੇ ਕਿਸੇ ਨੇ ਪੋਸਟ ਦੇਖ ਲਈ ਉਹਨਾਂ ਨੂੰ ਉਹ ਸੱਚ ਲੱਗਣ ਲੱਗ ਜਾਂਦਾ ਅਤੇ ਉਹਦੇ ਬੇਸਿਸ 'ਤੇ ਹੀ ਇੱਕ ਪਰਸੈਪਸ਼ਨ ਜਿਹੜੀ ਆ ਉਹ ਬਣਾ ਲਿੱਤੀ ਜਾਂਦੀ ਆ ਅਤੇ ਉਹਦੇ ਬੇਸਿਸ 'ਤੇ ਹੀ ਉਹ ਉਹਨਾਂ ਦੇ ਮਨ ਦੇ ਵਿੱਚ ਇੱਕ ਜਿਹੜੀ ਆ ਉਹ ਜ਼ਹਿਰ ਭਰਿਆ ਜਾ ਰਿਹਾ। ਠੀਕ ਆ, ਸੋ ਉਹ ਚੀਜ਼ਾਂ ਨੂੰ ਆਪਾਂ ਕਿਸ ਤਰ੍ਹਾਂ ਟੈਕਲ ਕਰਨਾ ਵਾ, ਇਹ ਇੱਕ ਬਹੁਤ ਹੀ ਚੈਲੇਂਜਿੰਗ ਚੀਜ਼ ਹੁੰਦੀ ਆ। ਸਭ ਤੋਂ ਵੱਡਾ ਬਲੇਮ ਕੀਤਾ ਜਾਂਦਾ ਜੀ ਇਮੀਗ੍ਰੇਸ਼ਨ ਪੋਲਿਸੀਜ਼ 'ਤੇ ਜੀ, ਕਿ ਬੜੇ ਜ਼ਿਆਦਾ ਇਮੀਗ੍ਰੈਂਟਸ ਆ ਗਏ ਉਹਦੇ ਕਰਕੇ ਇਹ ਚੀਜ਼ਾਂ ਬਹੁਤ ਜ਼ਿਆਦਾ ਵੱਧ ਗਈਆਂ ਕਿ ਆਊਟ ਆਫ ਕੰਟਰੋਲ ਹੋ ਗਿਆ ਇਮੀਗ੍ਰੈਂਟਸ ਦੇ ਕਰਕੇ। ਬਟ ਚਲੋ ਜੇ ਤੁਸੀਂ ਇਹ ਚੀਜ਼ ਸੋਚ ਵੀ ਲਓ ਕਿ ਜ਼ਿਆਦਾ ਇਮੀਗ੍ਰੈਂਟਸ ਸੱਦ ਲਏ ਉਹ ਕੁਛ ਆ, ਉਹਦੇ ਨਾਲ ਚਲੋ ਇਰਰੈਲੇਵੈਂਟ ਆ ਜਿਹੜੀਆਂ ਚੀਜ਼ਾਂ 'ਤੇ ਇੱਥੇ ਅੱਜ ਕੱਲ੍ਹ ਨਸਲਵਾਦ ਵੱਧ ਰਿਹਾ ਹੈ ਨਾ, ਉਹ ਪੋਲਿਸੀਆਂ ਤਾਂ ਚਲੋ ਫਿਰ ਵੀ ਕਰੈਕਟ ਹੋ ਜਾਣਗੀਆਂ
ਜੀ,
ਹੁਣ ਵਾਲੀ ਸਰਕਾਰ ਉਹਨਾਂ ਪੋਲਿਸੀਆਂ ਦੇ ਵਿੱਚ ਚੇਂਜਸ ਲਿਆ ਕੇ ਅਤੇ ਉਹ ਕੰਟਰੋਲ ਕਰ ਲੂਗੀ, ਇਮੀਗ੍ਰੈਂਟਸ ਦੇ ਜਿਹੜੇ ਨੰਬਰ ਆ ਉਹ ਘੱਟ ਜਾਣਗੇ। ਪਰ ਜਿਹੜੀ ਚੀਜ਼ ਜੋ ਸੁਸਾਇਟੀ ਦੇ ਵਿੱਚ ਜਿਹੜੇ ਜਿਸ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਸੈਂਟੀਮੈਂਟ ਜਿਹੜਾ ਉਹ ਪੈਦਾ ਹੋ ਜਾਂਦਾ, ਉਹ ਚੀਜ਼ ਨੂੰ ਰਿਕਵਰ ਹੋਣ ਦੇ ਲਈ ਜਿਹੜੇ ਆ ਦਹਾਕੇ ਲੱਗ ਜਾਂਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਬੜੀਆਂ ਇੰਪੋਰਟੈਂਟ ਹੁੰਦੀਆਂ ਕਿ ਇਹਨਾਂ ਚੀਜ਼ਾਂ ਨੂੰ ਫੈਲਣ ਤੋਂ ਰੋਕਿਆ ਜਾਵੇ, ਕਿਉਂਕਿ ਇੱਥੇ ਸਰਕਾਰਾਂ ਨੇ ਵੀ ਕਈ ਵਾਰ ਇਹੀ ਬਲੇਮ ਕੀਤਾ, ਓਪੋਜੀਸ਼ਨ ਕਰੀ ਜਾ ਰਹੀ ਹੈ ਕਿ ਇਮੀਗ੍ਰੈਂਟਸ ਲੈਂਦੇ ਜੀ ਇਹਨਾਂ ਨੇ ਇਮੀਗ੍ਰੈਂਟਸ, ਕਈ ਪਾਰਟੀਆਂ ਤਾਂ ਇੱਥੇ ਉਹਨਾਂ ਦਾ ਮੇਨ ਏਜੰਡਾ ਹੀ ਇਮੀਗ੍ਰੈਂਟਸ ਇਮੀਗ੍ਰੇਸ਼ਨ ਪੋਲਿਸੀਜ਼ ਨੂੰ ਲੈ ਕੇ ਹੀ ਵੋਟਾਂ ਲੜੀਆਂ ਗਈਆਂ
ਜੀ। ਈਵਨ ਜਿਹੜੀ ਪੋਲੀਟਿਕਸ ਪਿਛਲੇ 5 ਸਾਲਾਂ ਤੋਂ ਚੱਲ ਰਹੀ ਆ ਇਹ ਰਿਜ਼ੋਲਵ ਹੀ ਇਮੀਗ੍ਰੇਸ਼ਨ ਦੇ ਰਿਲੇਟਡ ਆ ਗਈ ਆ, ਕੋਈ ਹੋਰ ਪੋਲਿਸੀ ਜਾਂ ਪਬਲਿਕ ਰਿਫੋਰਮ ਜਾਂ ਕੁਛ ਇੱਦਾਂ ਦੇ ਉਹਨਾਂ ਦੇ ਅਦਾਰਿਆਂ ਦੇ ਰਿਲੇਟਡ ਨਹੀਂ ਹੈਗੀ।
ਹਾਂ, ਸੋ ਜੇ ਆਪਾਂ ਗੱਲ ਕਰੀਏ ਕਿ ਇਮੀਗ੍ਰੇਸ਼ਨ ਪੋਲਿਸੀ ਦੇ ਵਿੱਚ ਜਿਹੜੀਆਂ ਢਿੱਲ ਦਿੱਤੀ ਗਈ ਇੰਨੇ ਜ਼ਿਆਦਾ ਇਮੀਗ੍ਰੈਂਟ ਲਿਆਉਂਦੇ ਗਏ, ਉਹਦਾ ਵੀ ਫੈਕਟ ਦੇਖੋ ਕਿ ਉਹ ਕਦੋਂ ਹੋਇਆ, ਉਹ ਕੋਵਿਡ ਦੇ ਦੌਰਾਨ ਹੋਇਆ ਜਦੋਂ
ਤੁਸੀਂ ਜੋਬਾਂ ਛੱਡ ਗਏ,
ਜੋਬਾਂ ਛੱਡਤੀਆਂ, ਫਿਰ
ਸਰਕਾਰ ਘਰੇ ਬੈਠੇ ਦੇ ਪੈਸੇ,
ਸਰਕਾਰ ਨੇ ਘਰੇ ਬੈਠਿਆਂ ਪੈਸੇ ਦਿੱਤੇ ਲੋਕਾਂ ਨੂੰ
ਜੀ,
ਪੈਸਾ ਕਿੱਥੋਂ ਰਿਕਵਰ ਕੀਤਾ ਸਰਕਾਰ ਨੇ, ਇੰਟਰਨੈਸ਼ਨਲ ਸਟੂਡੈਂਟ ਲਿਆਂਦੇ
ਜੀ,
ਬਿਲੀਅਨਸ ਡਾਲਰ ਦੀ ਇੰਡਸਟਰੀ ਸੀ ਇੰਟਰਨੈਸ਼ਨਲ ਸਟੂਡੈਂਟ ਦੀ ਜਿਹੜਾ ਇੰਨਾ ਪੈਸਾ ਆਉਂਦਾ ਸੀ। ਤੁਸੀਂ ਖੁਦ ਦੇਖੋ ਕਿੰਨੇ ਕਾਲਜ ਕੈਨੇਡਾ ਦੇ ਵਿੱਚ ਹੁਣ ਬੰਦ ਹੋ ਰਹੇ ਆ
ਜੀ,
ਬਿਕੋਜ਼ ਉਹਨਾਂ ਦੀ ਇਨਰੋਲਮੈਂਟ ਹੀ ਨਹੀਂ।
ਇਹ ਵੀ ਨਹੀਂ ਹੈ ਕਿ ਕੋਈ ਵੀ ਇੱਦਾਂ ਛੋਟੇ ਕਾਲਜ ਨੇ, ਨਾਮੀ ਕਾਲਜ ਨੇ ਜਿਨ੍ਹਾਂ ਦੀਆਂ ਵਧੀਆ ਉੱਥੇ ਪੁਜੀਸ਼ਨਾਂ ਸੀ, ਮਤਲਬ ਕਾਲਜ ਦਾ ਰੈਪੂਟੇਸ਼ਨ ਸੀ। ਤੁਸੀਂ ਆਪਣੇ ਵਿਨੀਪੈਗ ਦਾ MITT ਲਾ ਲਓ ਤੁਸੀਂ,
ਬਿਲਕੁਲ
ਉਹਨਾਂ ਨੇ ਰਿਫੋਰਮ ਕਰ ਲਿਆ ਰੈੱਡ ਰਿਵਰ ਦੇ ਵਿੱਚ ਕਿ ਜਿਹੜੀਆਂ ਫਰਦਰ ਜਿਹੜੀਆਂ ਉਹਨਾਂ ਨੇ ਐਡਮਿਸ਼ਨਾਂ ਕਰਾਈਆਂ ਸੀ ਉਹਨਾਂ ਨੂੰ ਕੈਰੀ ਫਾਰਵਰਡ ਰੈੱਡ ਰਿਵਰ ਕਰੇਗਾ,
ਬਿਲਕੁਲ।
ਸੋ ਐਵੇਂ ਦੇ ਬਹੁਤ ਕਾਲਜ ਨੇ ਆਲ ਓਵਰ ਕੈਨੇਡਾ ਜਿਹੜੇ ਬੰਦ ਨੇ।
ਸੋ ਇਹ ਚੀਜ਼ਾਂ ਜਿਹੜੀਆਂ ਉਹ ਵੀ ਸੋਚਣ ਵਾਲੀਆਂ, ਕਿਉਂਕਿ ਜੇ ਕਾਲਜ ਬੰਦ ਹੋ ਰਹੇ ਆ, ਜੇ ਕੋਈ ਇੱਥੋਂ ਦਾ ਬੋਰਨ ਬਰੋਟ ਅਪ ਸਟੂਡੈਂਟ ਵੀ ਪੜ੍ਹਨਾ ਚਾਹੁੰਦਾ, ਉਹਦੇ ਲਈ ਵੀ ਤਾਂ ਓਪਰਚੁਨਿਟੀ ਖਤਮ ਹੋ ਰਹੀ ਆ ਫਿਰ ਉਹ
ਜੀ।
ਕਾਲਜਾਂ ਦੇ ਖੁਦ ਦੀਆਂ ਸਟੇਟਮੈਂਟਾਂ ਵਾ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਤੋਂ ਜਿਹੜਾ ਉਹਨਾਂ ਨੂੰ ਫੰਡਿੰਗ ਆ ਰਹੀ ਸੀ, ਉਹਨਾਂ ਦੀਆਂ ਫੀਸ ਦੇ ਥਰੂ ਜੋ ਪੈਸਾ ਆ ਰਿਹਾ ਸੀ, ਉਹਦੇ ਨਾਲ ਉਹ ਆਪਣੇ ਓਪਰੇਟਿੰਗ ਕੋਸਟ ਅਤੇ ਕਾਲਜਾਂ ਨੂੰ ਰਨਿੰਗ ਰੱਖ ਰਹੇ ਸੀ
ਜੀ,
ਅਤੇ ਗਵਰਨਮੈਂਟ ਤੋਂ ਜਿਹੜੀ ਫੰਡਿੰਗ ਆ ਉਹ ਇੰਨੀ ਜ਼ਿਆਦਾ ਨਹੀਂ ਹੈ ਕਿ ਜਿਹਦੇ ਨਾਲ ਉਹ ਓਪਰੇਟ ਕਰ ਸਕਣ ਇੱਕ ਲਾਰਜਰ ਸਕੇਲ 'ਤੇ। ਸੋ ਉਹਨਾਂ ਨੂੰ ਉਹ ਪ੍ਰੋਗਰਾਮ ਕੱਟ ਬੈਕ ਕਰਨੇ ਪੈ ਰਹੇ ਆ, ਪ੍ਰੋਗਰਾਮ ਬੰਦ ਕਰਨੇ ਪੈ ਰਹੇ ਆ। ਕਈ ਜਿਹੜੇ ਕਾਲਜ ਇਹਨਾਂ ਦੇ ਸੈਟੇਲਾਈਟ ਕੈਂਪਸ ਹੈਗੇ ਸੀ ਛੋਟੇ ਸ਼ਹਿਰਾਂ ਦੇ ਵਿੱਚ, ਟਾਊਨਸ ਦੇ ਵਿੱਚ, ਉਹ ਉਹਨਾਂ ਨੂੰ ਬੰਦ ਕਰਨੇ ਪੈ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ ਦਾ ਇਫੈਕਟ ਆ, ਇਹ ਇਮੀਗ੍ਰੇਸ਼ਨ ਦਾ ਇਫੈਕਟ ਜਿਹੜਾ ਰੀਅਲ ਇਸਟੇਟ 'ਤੇ ਵੀ ਹੈਗਾ
ਜੀ। ਕੋਈ ਵੀ ਇੱਕ ਚੀਜ਼ ਅਦਾਰਾ ਹੋਵੇ ਕਿਸੇ ਗੌਰਮੈਂਟ ਦਾ, ਉਹ ਮੋਸਟਲੀ ਹਰ ਇੱਕ ਸੈਕਟਰ ਨੂੰ ਇਫੈਕਟ ਕਰਦਾ। ਸੋ ਇਹਨਾਂ ਨੂੰ ਉਹਦੇ 'ਚ ਕੰਸਿਸਟੈਂਸੀ ਲੈ ਕੇ ਚੱਲਣਾ ਚਾਹੀਦਾ,
ਬਿਲਕੁਲ
ਹਰ ਇੱਕ ਅਦਾਰੇ 'ਚ, ਨੋਟ ਓਨਲੀ ਇਮੀਗ੍ਰੇਸ਼ਨ। ਕੋਈ ਪਬਲਿਕ ਆ, ਫੈਡਰਲ ਦੇ ਜਾਂ ਪ੍ਰੋਵਿੰਸ਼ੀਅਲ ਦੇ ਵਰਕ ਨੇ ਜਾਂ ਉਹਨਾਂ ਦੀਆਂ ਪੋਲਿਸੀਜ਼ ਨੇ, ਉਹ ਜਿੰਨਾ ਤੱਕ ਕੰਸਿਸਟੈਂਸੀ ਨਹੀਂ ਹੋਏਗੀ ਉਨਾ ਚਿਰ ਤੱਕ ਆਪਾਂ ਨੂੰ ਪੋਜ਼ਿਟਿਵ ਰਿਜ਼ਲਟ ਘੱਟ ਹੀ ਨਹੀਂ ਦਿਖਣਗੇ।
ਬਿਲਕੁਲ, ਗੱਲਬਾਤ ਆਪਾਂ ਇਸੇ ਟੋਪਿਕ 'ਤੇ ਹੋਰ ਵੀ ਜਾਰੀ ਰੱਖਾਂਗੇ, ਲੋਕਲ ਇਮੀਗ੍ਰੇਸ਼ਨ ਬਾਰੇ ਵੀ ਗੱਲਬਾਤ ਕਰਾਂਗੇ। ਅਤੇ ਗੀਤ ਸੁਣਦੇ ਹਾਂ, ਤਾਂ ਗੀਤ ਤੋਂ ਬਾਅਦ ਸਰੋਤੇ ਫਿਰ ਤੋਂ ਤੁਹਾਡੇ ਨਾਲ ਜੁੜਦੇ ਹਾਂ FM 101.5 ਵਿਰਸਾ ਵਾਈਬ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਵਿਰਸਾ ਵਾਈਬਸ ਇੰਦਰਜੀਤ ਅਤੇ ਅਰਸ਼ ਦੇ ਨਾਲ। ਅਰਸ਼
ਜੀ ਸਵਾਗਤ ਹੈ ਜੀ ਸਾਰਿਆਂ ਦੇ ਇੱਕ ਵਾਰ ਫਿਰ ਤੋਂ ਅਤੇ ਗੱਲ ਚੱਲ ਰਹੀ ਸੀ ਇਮੀਗ੍ਰੇਸ਼ਨ ਦੇ ਰਿਲੇਟਡ।
ਹਾਂਜੀ।
ਅਤੇ ਵਿਨੀਪੈਗ ਮੈਨੀਟੋਬਾ ਦੇ ਵਿੱਚ ਵਿਨੀਪੈਗ ਸਟੂਡੈਂਟਸ ਵੱਲੋਂ ਇੱਕ ਪ੍ਰੋਟੈਸਟ ਚੱਲ ਰਿਹਾ, ਪ੍ਰੋਟੈਸਟ ਨਹੀਂ ਕਹਿ ਸਕਦੇ ਆਪਾਂ,
ਗੈਦਰਿੰਗ
ਆ।
ਸੋ ਜੇ ਆਪਾਂ ਥੋੜ੍ਹਾ ਜਿਹਾ ਪਿਛੋਕੜ ਝਾਤ ਮਾਰੀਏ, ਸੋ ਇਮੀਗ੍ਰੇਸ਼ਨ ਜਿਹੜੀ ਕਨੇਡਾ ਦੇ ਵਿੱਚ ਜਿਹੜੀ ਆ, ਜੇ ਆਪਾਂ ਇਹਨੂੰ ਹਾਈ ਲੈਵਲ 'ਤੇ ਦੇਖਣਾ ਹੋਵੇ, ਹੈ ਨਾ, ਤਾਂ ਦੋ ਆਸਪੈਕਟਸ ਤੋਂ ਦੇਖਿਆ ਜਾ ਸਕਦਾ। ਇੱਕ ਤਾਂ ਆਪਾਂ ਦੇਖ ਸਕਦੇ ਹਾਂ ਕਿ ਪ੍ਰੋਵਿੰਸ ਜਿਹੜੀ ਆ ਉਹ ਕਿਸ ਤਰ੍ਹਾਂ ਸਪੋਰਟ ਕਰਦੀ ਆ ਜਿਹੜੀ ਪ੍ਰੋਵਿੰਸ ਦੇ ਵਿੱਚ ਤੁਸੀਂ ਰਹਿ ਰਹੇ ਹੋ
ਜੀ।
ਉਸ ਤੋਂ ਇਲਾਵਾ ਜਿਹੜਾ ਦੂਜੀ ਸਪੋਰਟ ਆ ਜਾਂਦੀ ਆ ਉਹ ਆਉਂਦੀ ਫੈਡਰਲ ਗਵਰਨਮੈਂਟ ਵੱਲੋਂ। ਮੈਨੀਟੋਬਾ ਇੱਕ ਇਹੋ ਜਿਹੀ ਪ੍ਰੋਵਿੰਸ ਆ ਜਿਹਦੇ 'ਚ ਸਭ ਤੋਂ ਜ਼ਿਆਦਾ ਜਿਹੜੀ ਇਮੀਗ੍ਰੇਸ਼ਨ ਹੁੰਦੀ ਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੀ ਸਪੋਰਟ ਦੇ ਤਹਿਤ ਹੁੰਦੀ ਆ
ਜੀ। ਬਿਲਕੁਲ ਸਹੀ।
ਇੰਟਰਸਟਿੰਗ ਫੈਕਟ ਇੱਥੇ ਤੁਹਾਨੂੰ ਦੱਸ ਦਿਆਂ ਕਿ ਮੈਨੀਟੋਬਾ PNP ਪ੍ਰੋਗਰਾਮ ਜਿਹੜਾ ਸੀ ਉਹ ਪਹਿਲਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਸੀ ਕੈਨੇਡਾ ਦੇ ਵਿੱਚ। ਸੋ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਆ ਉਹ ਮੈਨੀਟੋਬਾ ਦੇ ਵਿੱਚ ਹੋਈ ਸੀ
ਜੀ।
ਹੁਣ ਤੁਸੀਂ ਦੇਖੋ ਜਿਹੜਾ ਐਕਸਪ੍ਰੈਸ ਐਂਟਰੀ ਸਟਰੀਮ ਆ ਸਾਰੇ ਆ, ਜਿਹੜੇ ਬੰਦੇ ਉਹਦੇ ਥਰੂ ਐਲੀਜੀਬਲ ਆ ਮੋਸਟਲੀ ਉਹਨਾਂ ਨੇ ਜਿਹੜੀਆਂ ਜ਼ਿਆਦਾ ਵੱਡੀਆਂ ਸਿਟੀਜ਼ ਆ ਮੈਟਰੋ ਸਿਟੀਜ਼ ਆ ਉਹਨਾਂ ਦੇ ਵਿੱਚ ਹੀ ਜਾ ਕੇ ਸੈਟਲ ਹੋਣਾ। ਟੋਰਾਂਟੋ ਦੇਖ ਲਓਗੇ ਤੁਸੀਂ, GTA, BC ਇਹਨਾਂ ਦੇ ਵਿੱਚ। ਪਰ ਮੈਨੀਟੋਬਾ ਲਈ ਇੱਕ ਜਿਹੜਾ ਕਹਿ ਲਓ ਕਿ ਉਹ ਮੈਗਨੇਟ ਸੀ ਜਾਂ ਅਜੇ ਵੀ ਹੈਗਾ ਵਾ, ਉਹ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਹੀ ਆ
ਜੀ।
ਜਿਹੜੇ ਹੁਣ ਅਗਲੇ ਗੱਲ ਤੁਸੀਂ ਜਿਹੜੀ ਗੱਲ ਕਰ ਰਹੇ ਸੀ, ਮੈਨੀਟੋਬਾ ਸਟੂਡੈਂਟਸ ਇੱਕ ਔਰਗਨਾਈਜੇਸ਼ਨ ਆ ਜਿਨ੍ਹਾਂ ਵੱਲੋਂ ਇੱਕ ਗੈਦਰਿੰਗ ਉਲੀਕੀ ਗਈ ਆ ਲੈਜਿਸਲੇਟਿਵ ਬਿਲਡਿੰਗ ਦੇ ਬਾਹਰ। ਪ੍ਰੋਪਰ ਉਹਨਾਂ ਨੇ ਜੋ ਵੀ ਮਨਜ਼ੂਰੀਆਂ ਲਈਆਂ ਉਹਦੇ ਅਕੋਰਡਿੰਗ ਹੀ ਉਹ ਜੋ ਵੀ ਆ ਪ੍ਰੋਸੀਡ ਕਰ ਰਹੇ। ਇੱਕ ਸ਼ਾਂਤਮਈ ਉਹਨਾਂ ਨੇ ਗੈਦਰਿੰਗ ਰੱਖੀ ਆ ਉੱਥੇ
ਜੀ।
ਉਹ ਡੇਟਸ ਇੱਕ ਵਾਰੀ ਅਰਸ਼ ਤੁਸੀਂ ਦੱਸ ਦਿਓ ਕਦੋਂ
ਜੀ ਉਹ ਚੱਲ ਰਹੇ ਨੇ। ਅੱਜ ਵੀ ਆ 14, 15 ਤੇ 16 ਨੂੰ,
ਠੀਕ ਹੈ।
ਅਤੇ ਜਿਹਦੇ ਕੋਲ ਵੀ ਜਿਹੜੇ ਵੀ ਸਟੂਡੈਂਟ ਨੂੰ ਸਪੋਰਟ ਕਰਦੇ ਆ ਪਲੀਜ਼ ਉਹਨਾਂ ਗੈਦਰਿੰਗ 'ਚ ਉਹਨਾਂ ਦੀ ਸਪੋਰਟ ਕਰੋ ਜਾ ਕੇ, ਜੇ ਤੁਸੀਂ ਕਿਸੇ ਵੀ ਦਿਨ ਫ੍ਰੀ ਹੁੰਦੇ ਹੋ। ਅਤੇ ਸਿੱਖ ਸੁਸਾਇਟੀ ਮੈਨੀਟੋਬਾ ਨੇ ਵੀ ਉਹਨਾਂ ਦੇ ਹੱਕ 'ਚ ਹਾਂ ਦਾ ਬੋਲਿਆ ਨਾਰਾ, ਅਤੇ ਲੰਗਰ ਦੀ ਸੇਵਾ ਵੀ ਸਿੱਖ ਸੁਸਾਇਟੀ ਮੈਨੀਟੋਬਾ ਨੇ ਆਪਣੇ ਵੱਲੋਂ ਕੀਤੀ ਹੋਈ ਆ, ਅਤੇ ਅਟੁੱਟ ਲੰਗਰ ਵੀ ਚੱਲ ਰਿਹਾ ਉੱਥੇ। ਅਤੇ ਤੁਸੀਂ ਜ਼ਰੂਰ ਪਹੁੰਚ ਕੇ ਉਹਨਾਂ ਨੂੰ ਆਪਣੀ ਸਪੋਰਟ ਸ਼ੋਅ ਕਰੋ ਕਿ ਅਸੀਂ ਸਾਰੇ ਇਹਨਾਂ ਟਾਈਮਾਂ ਦੇ ਵਿੱਚ ਉਹਨਾਂ ਦੇ ਨਾਲ ਹਾਂ।
ਬਿਲਕੁਲ।
ਅਤੇ ਕੋਈ ਨਾ ਕੋਈ ਗੌਰਮੈਂਟ ਰਿਫੋਰਮ ਜਾਂ ਪੋਲਿਸੀ ਰਿਫੋਰਮ ਉਹਨਾਂ ਦੇ ਹੱਕ ਦੇ ਵਿੱਚ ਪ੍ਰੋਵਿੰਸ਼ੀਅਲ ਗੌਰਮੈਂਟ ਜਿਹੜੀ ਉਹ ਲੈ ਕੇ ਆਏਗੀ।
ਬਿਲਕੁਲ। ਜੇ ਦੇਖੀਏ ਜੀ ਇਹ 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 ਗੈਦਰਿੰਗਾਂ ਵਾਰ ਵਾਰ ਜਿਹੜੀਆਂ, ਹੈ ਨਾ
ਜੀ,
ਵਾਰ ਵਾਰ ਇਹ ਗੈਦਰਿੰਗਾਂ ਕਰਨੀਆਂ ਪੈ ਰਹੀਆਂ ਨੇ, ਬਿਕਾਜ਼ ਇਹਦੇ 'ਚ ਕੋਈ ਪੁਖਤਾ ਜਾਂ ਇੱਕ ਲੌਂਗ ਟਰਮ ਸਲਿਊਸ਼ਨ।
ਮੈਂ ਇਹੀ ਗੱਲ ਕਰਨ ਲੱਗਾ ਸੀ ਕਿ ਗੈਦਰਿੰਗ ਦੁਬਾਰਾ ਫਿਰ ਤੋਂ ਹੋਣ ਦਾ ਕੋਈ ਮੋਟਿਵ ਨਹੀਂ ਹੁੰਦਾ ਕਿ ਆਪਣਾ ਕੋਈ ਵੀ ਟਾਈਮ ਵੇਸਟ ਕਰਕੇ ਜਾਂ ਉੱਥੇ ਇਕੱਠਾ ਹੋਵੇ ਜਾਂ ਕੁਛ ਵੀ, ਕਿਉਂਕਿ ਜਿਹੜੀਆਂ ਪ੍ਰੋਵਿੰਸ਼ੀਅਲ ਗੌਰਮੈਂਟ ਨੇ ਪੁਰਾਣੀਆਂ ਪੋਲਿਸੀ ਦਿੱਤੀਆਂ ਸੀ ਉਹ ਟਾਈਮ ਲਿਮਿਟਡ ਦਿੱਤੀਆਂ ਸੀ, ਲੈਟ ਸੇ 1 ਸਾਲ ਦੀ, ਫਿਰ ਉਹਨੂੰ ਐਕਸਟੈਂਡ ਕਰਕੇ ਅਨਦਰ 1 ਸਾਲ ਕਰਤਾ, ਜਿਹੜੀ ਬਾਅਦ ਵਿੱਚ ਕੋਈ ਉਹਨੂੰ ਦੁਬਾਰਾ ਉਹਦੀ ਪੋਲਿਸੀ ਨੂੰ ਰਿਪਲੇਸ ਕਰਨ ਲਈ ਕੋਈ ਨਵੀਂ ਪੋਲਿਸੀ ਨਹੀਂ ਬਣਾਈ ਗਈ ਸੀ।
ਸੋ ਯਾਰ ਜਿਹੜੇ
ਇਹਦਾ ਕੋਈ ਪਰਮਾਨੈਂਟ ਸਲੂਸ਼ਨ ਚਾਹੀਦਾ ਪ੍ਰੋਵਿੰਸ਼ੀਅਲ ਨੂੰ, ਤਾਂ ਕਿ ਇਹੋ ਜਿਹੇ ਪ੍ਰੋਟੈਸਟ ਨੂੰ ਪ੍ਰੋਟੈਸਟ ਜਾਂ ਤਾਂ ਹੋ ਹੀ ਨਾ ਸਕਣ ਜਾਂ ਲੋੜ ਹੀ ਨਾ ਪਵੇ ਕਿ ਲੋਕਾਂ ਨੂੰ ਇਕੱਠੇ
ਹੋਣ ਦੀ। ਸਭ ਤੋਂ ਜ਼ਰੂਰੀ ਹੈ ਕਿ ਇਹਨਾਂ ਚੀਜ਼ਾਂ ਦੀ ਲੋੜ ਪੈਣੀ ਨਹੀਂ ਚਾਹੀਦੀ, ਬਿਕੋਜ਼ ਆਪਣੇ ਹੱਕ ਮੰਗਣ ਦੇ ਲਈ ਕਿ ਅਸੀਂ ਇੱਥੇ ਰਹਿ ਕੇ ਕੰਮ ਕਰਨਾ ਚਾਹੁੰਦੇ ਹਾਂ ਉਹਦੇ ਲਈ ਵੀ ਆਵਾਜ਼ ਉਠਾਉਣੀ ਪੈ ਰਹੀ ਹੈ
ਜੀ। ਨਾਲੇ ਇਹ ਆਪਣਾ ਫੰਡਾਮੈਂਟਲ ਰਾਈਟ ਆ, ਉਹ ਫੇਅਰ ਟ੍ਰਾਇਲ 'ਤੇ ਕਰ ਰਹੇ ਆ ਮੰਗ, ਵਿਚ ਇਜ਼ ਫੰਡਾਮੈਂਟਲ ਰਾਈਟ, ਕਿ ਨਾ ਤਾਂ ਉਹਨਾਂ ਨੇ ਕੋਈ ਇੱਥੇ ਜੁਰਮ ਕੀਤਾ ਹੈ, ਕਿ ਜਿਵੇਂ ਸਾਰੇ ਲੋਕ ਆਏ ਨੇ ਕੰਮ ਕੀਤਾ ਟੈਕਸ ਪੇ ਕੀਤਾ, ਸੋ ਫੇਅਰ ਟ੍ਰਾਇਲ ਆਈ ਥਿੰਕ ਉਹਨਾਂ ਦਾ ਹੱਕ ਆ, ਫੰਡਾਮੈਂਟਲ ਰਾਈਟ ਵੀ ਆ ਉਹਨਾਂ ਦਾ।
ਬਿਲਕੁਲ। ਜੇ ਥੋੜ੍ਹਾ ਜਿਹਾ ਇੱਥੇ ਝਾਤ ਮਾਰੀਏ ਕਿ ਇਹ ਚੀਜ਼ਾਂ ਦੀ ਨੌਬਤ ਕਿਉਂ ਆਈ, ਤੁਸੀਂ ਦੇਖੋਗੇ ਜੇ ਉਹ ਇਨਫਲਕਸ ਆਇਆ ਇੰਟਰਨੈਸ਼ਨਲ ਸਟੂਡੈਂਟ ਦਾ ਕੋਵਿਡ ਦੇ ਦਰਮਿਆਨ ਜਾਂ ਉਸ ਤੋਂ ਬਾਅਦ ਜਿਹੜੇ ਇੰਨੇ ਸਟੱਡੀ ਵੀਜ਼ਾ ਇਸ਼ੂ ਹੋਏ, ਅਲਟੀਮੇਟਲੀ ਜਦੋਂ ਕੋਈ ਇੰਟਰਨੈਸ਼ਨਲ ਸਟੂਡੈਂਟ ਆਉਂਦਾ ਉਹਦਾ ਇੱਕ ਗੋਲ ਇਹ ਹੁੰਦਾ ਕਿ ਉਹ ਸੈਟਲ ਹੋਣਾ ਚਾਹੁੰਦਾ ਕੈਨੇਡਾ ਦੇ ਵਿੱਚ। ਈਵਨ ਦੋ ਕਿ ਜਦੋਂ ਆਪਾਂ ਸਟੱਡੀ ਪਰਮਿਟ ਲਾਉਂਦੇ ਹਾਂ ਉੱਥੇ ਆਪਾਂ ਇਹੀ ਕਹਿੰਦੇ ਹਾਂ ਕਿ ਹਾਂਜੀ ਅਸੀਂ ਵਾਪਸ ਜਾਵਾਂਗੇ ਸਾਰਾ ਕੁਛ ਹੈ, ਪਰ ਚਲੋ ਜਦੋਂ ਬੰਦਾ ਇੱਥੇ ਆ ਕੇ ਦੇਖਦਾ ਉਹਨੇ ਸਟੱਡੀ ਅਤੇ ਇੰਨੀ ਫੀਸ ਵੀ ਸਪੈਂਡ ਕੀਤੀ ਹੈ ਸਾਰਾ ਕੁਛ ਹੈ, ਜਦੋਂ ਵਰਕ ਪਰਮਿਟ ਮਿਲਿਆ ਉਹ ਇੱਕ ਵਾਰੀ ਚਲੋ ਇੱਥੋਂ ਦੀ ਲਾਈਫ ਦੇ ਵਿੱਚ ਉਹ ਅਡਾਪਟ ਹੋ ਜਾਂਦੇ ਆ, ਫਿਰ ਜਦੋਂ ਇੰਨੇ ਸਟੱਡੀ ਪਰਮਿਟ ਦਿੱਤੇ ਗਏ ਸੀ ਉਦੋਂ ਸਰਕਾਰ ਨੇ ਇਹ ਚੀਜ਼ ਦਾ ਨਹੀਂ ਕੰਸਿਡਰੇਸ਼ਨ ਲਈ ਕਿ ਸਾਡੇ ਕੋਲ ਇਹਨਾਂ ਨੂੰ ਪੱਕੇ ਕਰਨ ਦੇ ਲਈ ਕੀ ਤਰੀਕੇ ਨੇ
ਜੀ।
ਜੇ ਤੁਸੀਂ ਪੱਕਾ ਨਹੀਂ ਕਰ ਸਕਦੇ ਛੇਤੀ ਤਾਂ ਐਟਲੀਸਟ ਜਿਹੜੇ ਉਹ ਵਰਕ ਪਰਮਿਟ ਉਹ ਵੱਧ ਡੂਰੇਸ਼ਨ ਦੇ ਸਟਾਰਟਿੰਗ ਤੋਂ ਹੀ ਦੇਣੇ ਚਾਹੀਦੇ ਸੀ ਸਟੱਡੀ ਤੋਂ ਬਾਅਦ ਹੀ
ਜੀ ਬਿਲਕੁਲ,
ਤਾਂ ਕਿ ਐਟਲੀਸਟ ਤੁਹਾਡੇ ਮਾਇੰਡ 'ਚ ਜਾਂ ਜਿਹੜੇ ਕੰਮ ਕਰ ਰਹੇ ਉਹਨਾਂ ਦੇ ਮਾਇੰਡ 'ਚ ਇਹ ਤਾਂ ਹੋਊਗਾ ਕਿ ਸਾਨੂੰ ਵੀ ਸਾਡੀ ਵਾਰੀ 5 ਸਾਲ ਬਾਅਦ ਆਉਣੀ ਹੈ, 5 ਸਾਲ ਦਾ ਪਰਮਿਟ ਤਾਂ ਦਿਓ
ਜੀ, ਕੁਛ
ਤਾਂ ਕਰੋ। ਚਲੋ ਉਹ ਚੀਜ਼ਾਂ ਨੂੰ ਵੀ ਤੁਸੀਂ ਇੱਕ ਪਾਸੇ ਰੱਖ ਦਿਓ। ਜੇ ਆਪਾਂ ਮੈਨੀਟੋਬਾ ਦੇ ਉੱਤੇ ਆ ਜਾਈਏ, ਮੈਨੀਟੋਬਾ ਦੀ ਗਵਰਨਮੈਂਟ ਵੱਲੋਂ ਪਿਛਲੇ 2 ਸਾਲਾਂ ਦੇ ਵਿੱਚ ਬਹੁਤ ਵਧੀਆ ਉਪਰਾਲਾ ਕੀਤਾ ਗਿਆ, ਸਪੋਰਟ ਕੀਤੀ ਗਈ, ਵਰਕ ਪਰਮਿਟ ਐਕਸਟੈਂਸ਼ਨ ਪੋਲਿਸੀ ਜਿਹੜੀ ਇੱਕ ਜੁਆਇੰਟਲੀ ਲਿਆਂਦੀ ਗਈ ਸੀ ਫੈਡਰਲ ਗਵਰਨਮੈਂਟ ਦੇ ਨਾਲ ਐਗਰੀਮੈਂਟ ਕਰਨ ਤੋਂ ਬਾਅਦ, ਯੂਕੋਨ ਜਿਹੜੀ ਟੈਰੀਟਰੀ ਆ ਉਹਨਾਂ ਨੇ ਅਤੇ ਮੈਨੀਟੋਬਾ ਪ੍ਰੋਵਿੰਸ ਜਿਹੜੀ ਆ, ਇਹਨਾਂ ਦੋਨਾਂ ਨੇ ਹੀ ਉਸ ਚੀਜ਼ ਦੇ ਵਿੱਚ ਪਾਰਟੀਸਪੇਟ ਕਰਕੇ ਅਤੇ ਸਪੋਰਟ ਕੀਤਾ ਸੀ। 2-2 ਸਾਲ ਦੇ ਵਰਕ ਪਰਮਿਟ ਐਕਸਟੈਂਡ ਹੋਏ ਸੀ ਜਿਨ੍ਹਾਂ ਦੀਆਂ EOIs ਮੈਨੀਟੋਬਾ PNP ਦੇ ਪੂਲ ਦੇ ਵਿੱਚ ਲੱਗੀਆਂ ਸੀ ਅਤੇ ਡਰੋਅ ਦੀ ਅਜੇ ਵੇਟ ਕਰ ਰਹੇ ਸੀ। ਸੋ ਉਹਦੇ ਨਾਲ ਬਹੁਤ ਸਾਰੇ ਸਟੂਡੈਂਟ ਜਿਨ੍ਹਾਂ ਨੂੰ ਪਿਛਲੇ 2 ਸਾਲਾਂ ਦੇ ਵਿੱਚ ਇੱਕ ਉਮੀਦ ਦਿਖੀ
ਜੀ
ਉਸ ਐਗਰੀਮੈਂਟ ਦੇ ਤਹਿਤ, ਹੁਣ ਉਹ ਅੱਗੇ ਪੋਲਿਸੀ ਕਿਉਂ ਨਹੀਂ ਲਿਆਂਦੀ ਜਾ ਰਹੀ? ਕਿਤੇ ਨਾ ਕਿਤੇ ਇਹਦੇ 'ਚ ਇਹ ਵੀ ਹੈ ਕਿਉਂਕਿ ਜਿਹੜੀ ਉਹ ਪੋਲਿਸੀ ਪਿਛਲੇ 2 ਸਾਲਾਂ ਦੇ ਵਿੱਚ ਆਈ ਸੀ ਉਹਦੇ ਵਿੱਚ ਫੈਡਰਲ ਗਵਰਨਮੈਂਟ ਦੇ ਨਾਲ ਜੋ ਇਹਨਾਂ ਦਾ ਸਮਝੌਤਾ ਆਇਆ ਸੀ ਮੈਨੀਟੋਬਾ ਦਾ, ਉਹਦੇ 'ਚ ਇਹ ਸੀ ਕਿ ਜਿਨ੍ਹਾਂ ਨੂੰ ਤੁਸੀਂ ਵਰਕ ਪਰਮਿਟ ਐਕਸਟੈਂਡ ਕਰਨ ਦੇ ਲਈ ਸਪੋਰਟ ਲੈਟਰ ਦੇ ਰਹੇ ਹੋ, ਤੁਹਾਨੂੰ ਵਿਦਇਨ 2 ਈਅਰ ਉਹਨਾਂ ਨੂੰ PNP ਵੀ ਦੇਣੀ ਪਊਗੀ ਕਿ ਨੋਮੀਨੇਸ਼ਨ ਦੇ ਕੇ ਉਹਨਾਂ ਨੂੰ PR ਵੀ ਕਰੋਗੇ। ਇਸੇ ਕਰਕੇ ਤੁਸੀਂ ਦੇਖਿਆ ਹੋਗਾ ਕਿ ਡਰੋਅ ਵੀ ਆਏ ਸੀ ਜਿਨ੍ਹਾਂ ਨੂੰ ਸਪੋਰਟ ਲੈਟਰ 2024 ਦੇ ਵਿੱਚ ਮਿਲੀ ਸੀ, ਉਹਨਾਂ ਨੂੰ 25 ਦੇ ਵਿੱਚ ਡਰੋਅ ਦੇ ਵਿੱਚ ਨਾਮ ਆਇਆ ਸੀ ਸਾਰਿਆਂ ਨੂੰ। ਸੋ ਹੁਣ ਜਿਨ੍ਹਾਂ ਨੂੰ 25 ਦੇ ਵਿੱਚ ਸਪੋਰਟ ਲੈਟਰ ਮਿਲੀ ਉਹਨਾਂ ਦੇ 26 ਦੇ ਵਿੱਚ ਜਿਹੜੇ ਡਰੋਅ ਆਉਣ ਦੇ ਚਾਂਸਿਸ ਆ, ਕਿਉਂਕਿ ਉਹ ਜੋ ਕੰਡੀਸ਼ਨਸ ਲਿਖੀ ਆ ਜੋ ਤੁਹਾਨੂੰ ਸਪੋਰਟ ਲੈਟਰ ਜਿਹੜੀ ਮਿਲੀ ਆ ਉਹ ਸਪੋਰਟ ਲੈਟਰ ਦੇ ਵਿੱਚ ਵੀ ਇਹ ਚੀਜ਼ ਜਿਹੜੀ ਆ ਉਹ ਹਾਈ ਲੈਵਲ ਮੈਂਸ਼ਨ ਜੀ ਕੀਤੀ ਆ ਉਹਦੇ ਵਿੱਚ। ਸੋ ਕਿਤੇ ਨਾ ਕਿਤੇ ਮੈਨੀਟੋਬਾ ਗਵਰਨਮੈਂਟ ਨੂੰ ਵੀ ਇਹ ਚੀਜ਼ ਦਾ ਵੀ ਹੋ ਸਕਦਾ ਕਿ ਜੇ ਅਸੀਂ ਸਪੋਰਟ ਲੈਟਰ ਦੇ ਬੇਸਿਸ 'ਤੇ ਵਰਕ ਪਰਮਿਟ ਦੇਈਏ ਤਾਂ ਸਾਡੇ ਕੋਲ ਬਾਹਰੋਂ ਬੰਦੇ ਲਿਆਉਣ ਦੇ ਲਈ ਜਿਹੜੀ ਆ ਅੱਗੇ ਐਲੋਕੇਸ਼ਨ ਜਿਹੜੀ ਉਹ ਘੱਟ ਜਾਂਦੀ ਆ
ਜੀ।
ਇਹ ਤਾਂ ਆ ਸਾਰੇ ਕਰੰਟਲੀ ਕਰੰਟ ਜੋ ਸਨੈਰੀਓ ਆ ਜਾਂ ਕਿੰਨੀ ਐਲੋਕੇਸ਼ਨ ਉਹਦੇ ਬੇਸ 'ਤੇ ਜੋ ਜਿਹੜੀਆਂ ਚੀਜ਼ਾਂ ਚੱਲ ਰਹੀਆਂ। ਇੱਥੇ ਸਰਕਾਰਾਂ ਨੂੰ ਇਹ ਚੀਜ਼ ਦੇਖਣ ਦੀ ਜ਼ਰੂਰਤ ਆ ਕਿ ਜਿਹੜੀ ਇਹ PNP ਦੇ ਵਿੱਚ ਐਲੋਕੇਸ਼ਨ ਆ ਉਹਨੂੰ ਵਧਾਇਆ ਜਾਵੇ। ਜਿਹੜੀ ਅਸੀਂ ਇਹ ਨਹੀਂ ਕਹਿੰਦੇ ਕਿ ਮੈਨੀਟੋਬਾ ਗਵਰਨਮੈਂਟ ਦੀ ਰਿਸਪੋਂਸੀਬਿਲਟੀ ਬਣਦੀ ਆ ਕਿ ਉਹ ਵਰਕ ਪਰਮਿਟ ਪੋਲਿਸੀ ਦੇ ਲਈ ਸਪੋਰਟ ਕਰੇ, ਇਹ ਫੈਡਰਲ ਗਵਰਨਮੈਂਟ ਵੱਲੋਂ ਚਾਹੀਦਾ ਕਿ ਇਹ ਵਰਕ ਪਰਮਿਟ ਐਕਸਟੈਂਡ ਕਰਨ ਦੇ ਲਈ ਇੱਕ ਪੋਲਿਸੀ ਲਿਆਂਦੀ ਜਾਵੇ, ਕਿਉਂਕਿ ਇਹ ਸਿਰਫ ਮੈਨੀਟੋਬਾ ਦੇ ਵਿੱਚ ਜਿਹੜੇ ਸਟੂਡੈਂਟ ਆ ਜਾਂ ਵਰਕਰ ਆ ਉਹ ਨਹੀਂ ਇਫੈਕਟ ਹੋ ਰਿਹਾ,
ਦੂਜੀਆਂ
ਪ੍ਰੋਵਿੰਸਾਂ ਦੇ ਵਿੱਚ, ਆਲ ਓਵਰ ਕੈਨੇਡਾ ਦੇ ਵਿੱਚ।
ਸੋ ਬਿਲਕੁਲ ਸਹੀ ਗੱਲ ਸੀ ਕਿ ਹਰ ਕੋਈ ਕਿਤੇ ਨਾ ਕਿਤੇ ਸਟੱਕ ਆ, ਜਿਹਦੇ ਨਾਲ ਉਹਦਾ ਜਿਹੜਾ ਟਾਈਮ ਲਿਮਿਟਡ ਵਰਕ ਪਰਮਿਟ ਸੀ, ਲੈਟਸ ਏ 3 ਸਾਲ ਦਾ ਹੋਊਗਾ 2 ਸਾਲ ਦਾ, ਉਹ ਆਲਮੋਸਟ ਖਤਮ ਹੋਣ ਦੇ ਕਿਨਾਰੇ 'ਤੇ ਆ, ਬਟ ਕੋਈ ਉਹਦੀ ਜਿਹੜੀ ਵੀ ਫਾਈਲ ਲੱਗੀ ਆ ਉੱਤੇ ਕੋਈ ਡਿਸੀਜ਼ਨ ਨਹੀਂ ਆ, ਕੋਈ ਉੱਤੇ ਵਰਕ ਨਹੀਂ ਆ। ਸੋ ਕਿਤੇ ਨਾ ਕਿਤੇ ਡਾਇਰੈਕਟਲੀ ਵੀ ਗੌਰਮੈਂਟ ਜਿਹੜੀ ਇਮੀਗ੍ਰੇਸ਼ਨ ਸਿਸਟਮ ਆ ਉਹ ਇਨਵੋਲਵ ਆ ਇਸ ਚੀਜ਼ ਨੂੰ ਡਿਪਲੀਸ਼ਨ ਦੇ ਵਿੱਚ।
ਬਿਲਕੁਲ। ਸੋ ਇਹ ਫੈਡਰਲ ਵੱਲੋਂ ਪੋਲਿਸੀਆਂ ਇਹੋ ਜਿਹੀਆਂ ਲਿਆਉਂਦੀਆਂ ਜਾਣੀਆਂ ਚਾਹੀਦੀਆਂ ਕਿ ਜਿਹਦੇ ਵਿੱਚ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਆ, ਇੱਥੋਂ ਟੈਕਸ ਪੇ ਕਰ ਰਹੇ ਆ, ਸਿਸਟਮ ਨੂੰ ਯੂਨੋ ਸਿਸਟਮ 'ਚ ਕੰਟਰੀਬਿਊਟ ਕਰ ਰਹੇ, ਲੇਬਰ ਮਾਰਕੀਟ ਦੇ ਵਿੱਚ ਕੰਟਰੀਬਿਊਟ ਕਰ ਰਹੇ ਆ, ਉਹਨਾਂ ਨੂੰ ਪਹਿਲ ਦਿੱਤੀ ਜਾਵੇ, ਉਹਨਾਂ ਨੂੰ ਪ੍ਰਾਇਓਰਿਟੀ ਦਿੱਤੀ ਜਾਵੇ। ਬਹੁਤ ਕੰਪਨੀਜ਼ ਨੇ ਰੂਰਲ ਏਰੀਆਜ਼ ਦੇ ਵਿੱਚ ਖਾਸ ਕਰਕੇ ਜਿਹੜੀਆਂ ਸਟਰਗਲ ਕਰ ਰਹੀਆਂ ਨੇ ਆਲਰੇਡੀ ਵਰਕਰ ਲੱਭਣ ਦੇ ਲਈ।
ਜੀ ਜੀ ਬਿਲਕੁਲ ਸਹੀ ਕਿਹਾ ਇੱਥੇ ਤੁਸੀਂ ਕਿ ਉੱਥੇ ਜਾਂਦੇ ਵੀ ਉਹੀ ਨੇ ਜਿਨ੍ਹਾਂ ਨੂੰ ਲੋੜ ਹੈ।
ਲੋੜ ਹੈ। ਸੋ
ਸੋ ਜੇ ਤੁਸੀਂ ਕਹੋਗੇ ਕਿ ਕੋਈ ਸਿਟੀ 'ਚ ਰਹਿ ਰਿਹਾ ਹੋਵੇ ਲੌਂਗ ਟਰਮ ਤੋਂ ਅਤੇ ਉਹ ਜੋਬ ਦੇ ਲਈ ਕਿਸੇ ਰਿਮੋਟ ਏਰੀਆ 'ਚ ਜਾਏ, 70% ਚਾਂਸਿਸ ਨੇ ਉਹ ਡਿਕਲਾਈਨ ਕਰੂਗਾ, ਕਿਉਂਕਿ ਉਹ ਆਪਣੀ ਕੰਫਰਟ ਜੋਨ ਨੂੰ ਕਦੇ ਨਹੀਂ ਛੱਡੇਗਾ। ਪਰ ਜਿਨ੍ਹਾਂ ਨੂੰ ਉਹ ਓਪਰਚੁਨਿਟੀਆਂ ਚਾਹੀਦੀਆਂ ਨੇ, ਸੋ ਉੱਥੇ ਵੀ ਉਹੀ ਮੂਵ ਹੁੰਦੇ ਨੇ। ਸੋ ਕਈ ਨਾ ਕਈ ਬਿਜ਼ਨਸ ਜਿਹੜੇ ਇੱਦਾਂ ਦੇ ਜਿਨ੍ਹਾਂ ਦੇ ਪਲਾਂਟ ਨੇ ਜਾਂ ਫੈਕਟਰੀਜ਼ ਰਿਮੋਟ ਏਰੀਆਸ ਨੇ, ਸੋ ਉਹਨਾਂ ਨੂੰ ਵੀ ਆਈ ਥਿੰਕ ਇਨਡਾਇਰੈਕਟਲੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈਲਪ ਕਰਦੇ ਨੇ ਲੇਬਰ ਦੀ ਸ਼ੋਰਟੇਜ ਨੂੰ ਪੂਰਾ ਕਰਨ 'ਚ।
ਬਿਲਕੁਲ। ਤੁਸੀਂ ਦੇਖੋ ਥੋਮਸਨ ਦੇ ਵਿੱਚ, ਮੈਨੀਟੋਬਾ ਦੀ ਜੇ ਗੱਲ ਕਰ ਲਈਏ, ਪਾ ਦੇ ਵਿੱਚ ਵੀ ਹੈਗੇ ਆ,
ਦੀ ਪਾਸ ਹੈਗਾ ਵਾ,
ਅਤੇ ਸਾਰੇ ਕਿਤੇ
ਬ੍ਰੈਂਡਨ ਲਾ ਲਓ ਤੁਸੀਂ।
ਹਾਂ। ਸੋ ਕਿਤੇ ਨਾ ਕਿਤੇ ਆਈ ਆਰ ਸੀ ਸੀ ਵੱਲੋਂ ਇਹ ਚੀਜ਼ ਦਾ ਫੋਕਸ ਜਿਹੜਾ ਸ਼ਿਫਟ ਕੀਤਾ ਜਾ ਰਿਹਾ ਔਲਰੇਡੀ ਰੂਰਲ ਏਰੀਆਸ ਦੇ ਵਿੱਚ। ਤੁਸੀਂ ਦੇਖੋਗੇ ਇੱਕ ਆਰ ਸੀ ਆਈ ਪੀ ਪ੍ਰੋਗਰਾਮ ਹੈ ਜਿਹੜਾ ਰੂਰਲ ਕਮਿਊਨਿਟੀ ਇਨੀਸ਼ੀਏਟਿਵ ਜਿਹੜਾ ਪਾਇਲਟ ਆ ਉਹਦੇ ਤਹਿਤ ਵੀ ਕਾਫੀ ਜਿਹੜੀਆਂ ਕਮਿਊਨਿਟੀਜ਼ ਹੈ ਜਿਹੜੀਆਂ ਹਰੇਕ ਪ੍ਰੋਵਿੰਸ ਦੇ ਵਿੱਚ ਜਿਹੜੇ ਆ 2-3 ਸ਼ਹਿਰ ਜਿਹੜੇ ਆ ਉਹ ਇਨਕਲੂਡ ਕੀਤੇ ਗਏ ਆ। ਪਰ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਜੋ ਸੁਣਨ ਨੂੰ ਮਿਲਦਾ ਕਿ ਉਹਦੇ 'ਚ ਵੀ ਕਈ ਥਾਈਂ ਫਰੋਡ ਵੀ ਚੱਲਦਾ। ਸੋ ਉਹ ਚੀਜ਼ਾਂ 'ਤੇ ਵੀ ਚਲੋ ਨਾਲ ਦੀ ਨਾਲ ਇੱਕ ਤਾਂ ਕਿਉਂਕਿ ਕੋਈ ਵੀ ਜਦੋਂ ਪ੍ਰੋਗਰਾਮ ਹੁੰਦਾ ਸਰਕਾਰ ਦੇ ਲਈ ਯੂਨੋ ਉਹਦੇ 'ਚ ਲੂਪ ਹੋਲ ਵੀ ਹੁੰਦੇ ਆ ਕੋਈ ਨਾ ਕੋਈ, ਜਿਹੜੇ ਲੂਪ ਹੋਲ ਲੱਭ ਕੇ ਜਦੋਂ ਉਹ ਅਬਿਊਜ਼ ਕੀਤਾ ਜਾਂਦਾ ਸਿਸਟਮ ਦਾ ਵੀ। ਪਰ ਫਿਰ ਵੀ ਉਹਦੇ 'ਚ ਫਾਇਦਾ ਜਿਹੜਾ ਵਾ ਬਹੁਤ ਸਾਰਿਆਂ ਦਾ ਹੁੰਦਾ ਜਿਹੜੇ ਐਕਚੁਅਲ ਦੇ ਵਿੱਚ ਜਿਹੜੇ ਉਹਨਾਂ ਕਮਿਊਨਿਟੀ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਆ। ਮੈਨੀਟੋਬਾ PNP ਨੂੰ ਵੀ ਪ੍ਰਾਇਓਰਟੀਜ਼ ਕਰਨਾ ਚਾਹੀਦਾ
ਜੀ। ਮੈਂ ਕਹਿੰਦਾ ਕਿ ਇਸ ਚੀਜ਼ ਦਾ ਕੋਈ ਪਰਮਾਨੈਂਟ ਸਲਿਊਸ਼ਨ ਹੋਣਾ ਚਾਹੀਦਾ।
ਬਿਲਕੁਲ,
ਕਿ ਪੋਲਿਸੀਜ਼ ਹਰ ਸਾਲ ਜਾਂ ਹਰ ਮਹੀਨੇ ਰਿਵੋਕ ਕਰਕੇ ਉਹਨੂੰ ਫਿਰ ਉਹਦੇ 'ਚ ਸੰਧੀਆਂ ਕਰਕੇ ਦੁਬਾਰਾ ਕੋਈ ਨਵੀਂ ਪੋਲਿਸੀ ਨਹੀਂ ਹੋਣੀ ਚਾਹੀਦੀ। ਕੋਈ ਪਰਮਾਨੈਂਟ ਇੱਦਾਂ ਦਾ ਸਲਿਊਸ਼ਨ ਹੋਣਾ ਚਾਹੀਦਾ ਕਿ ਜੇ ਇਹ ਟਰਮਸ ਐਂਡ ਕੰਡੀਸ਼ਨਸ ਮੀਟ ਕਰਦਾ ਕੋਈ ਦੇ ਆਰ ਵੈਲਕਮ। ਸੋ ਇਹ ਵਰਕ ਪਰਮਿਟ 'ਚ ਵੀ ਹੋਣੀ ਚਾਹੀਦੀ ਆ, ਇਹ PR ਪਾਥਵੇ 'ਚ ਵੀ ਹੋਣੀ ਚਾਹੀਦੀ ਆ, ਅਤੇ ਇਹ ਜੇ ਕੋਈ ਇਹਨਾਂ ਦਾ ਕੋਈ ਡਾਇਰੈਕਟ ਪ੍ਰੋਗਰਾਮ ਚੱਲ ਰਿਹਾ ਫੈਡਰਲ ਦੇ ਨਾਲ ਤਾਂ ਉਹਦੇ 'ਚ ਵੀ ਹੋਣੀ ਚਾਹੀਦੀ ਆ। ਸੋ ਇਹ ਸਾਨੂੰ ਇੱਥੇ ਸਿਰਫ ਇੱਕ ਪ੍ਰੋਗਰਾਮ ਨਹੀਂ ਚਾਹੀਦਾ ਹੈਗਾ ਕਿ ਪ੍ਰੋਵਿੰਸ ਨੇ ਪ੍ਰੋਗਰਾਮ ਇਹ ਦਿੱਤਾ, ਕਿਉਂਕਿ ਜੇ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰੀਏ ਤਾਂ ਜਿੰਨੀ ਪਿਛਲੇ 4 ਸਾਲਾਂ ਦੇ ਵਿੱਚ ਹੋਈ ਆ ਉਨੀ ਪਿਛਲੇ 10 ਸਾਲਾਂ 'ਚ ਨਹੀਂ ਹੋਈ। ਸੋ ਇੱਥੇ ਮੋਰ ਦੈਨ 1 ਪ੍ਰੋਗਰਾਮ ਚਾਹੀਦੇ ਨੇ ਜਿਹੜੇ ਉਹ ਲੈ ਕੇ ਆਉਣ ਅਤੇ ਇਸ ਚੀਜ਼ ਨੂੰ ਓਵਰਕਮ ਕੀਤਾ ਜਾਵੇ।
ਪ੍ਰੋਵਿੰਸਾਂ ਵੱਲੋਂ ਕਾਫੀ ਫਰੀਕੁਐਂਟਲੀ ਹੁਣ ਚੇਂਜਸ ਕੀਤੀਆਂ ਜਾ ਰਹੀਆਂ। ਜੇ ਆਪਾਂ ਦੂਜੀਆਂ ਪ੍ਰੋਵਿੰਸਾਂ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਵੀ ਕਾਫੀ ਜਿਹੜੇ ਪ੍ਰੋਗਰਾਮ ਲਿਆਉਂਦੇ ਜਾ ਰਹੇ ਨੇ ਜਾਂ ਚੇਂਜਸ ਕੀਤੀਆਂ ਜਾ ਰਹੀਆਂ ਨੇ ਕਿ ਕਿਹੜੀਆਂ ਕੈਟੇਗਰੀਆਂ ਨੂੰ ਪ੍ਰਾਇਓਰਟੀਜ਼ ਕਰਨਾ ਜਾਂ ਕਿਵੇਂ ਨਹੀਂ ਕਰਨਾ ਆਪਣੀ ਕਮਿਊਨਿਟੀ ਦੇ ਵਿੱਚ। ਜੇ ਗੱਲ ਕਰੀਏ ਤਾਂ ਅ ਗੁੱਡ ਚੰਕ ਆਫ ਵਰਕਰ ਜਿਹੜੇ ਆ ਉਹ ਫੂਡ ਸਰਵਿਸ ਸੈਕਟਰ ਦੇ ਵਿੱਚ ਆ, ਅਤੇ ਤੁਸੀਂ ਦੇਖੋਗੇ ਮਜੋਰਿਟੀ ਆਫ ਯੂਨੋ ਪ੍ਰੋਵਿੰਸਿਸ ਦੇ ਵਿੱਚ ਫੂਡ ਸੈਕਟਰ ਨੂੰ ਜਿਹੜਾ ਵਾ ਉਹ ਨਕਾਰਿਆ ਜਾ ਰਿਹਾ ਵਾ ਗਵਰਨਮੈਂਟਸ ਵੱਲੋਂ ਕਿ ਇਹਦੇ 'ਚ ਨਹੀਂ ਸਾਨੂੰ ਬੰਦੇ ਚਾਹੀਦੇ
ਜੀ,
ਉਹਨੂੰ ਇੰਨਾ ਇੰਪੋਰਟੈਂਟ ਨਹੀਂ ਸਮਝਿਆ ਜਾ ਰਿਹਾ। ਬਟ ਉਹ ਇੱਕ ਵੈਰੀ ਕ੍ਰਿਟੀਕਲ ਸੈਕਟਰ ਆ, ਉਹਦੇ ਵਿੱਚ ਬੜੇ ਰੋਲ ਆ ਜਿਹੜੇ ਬਹੁਤ ਕ੍ਰਿਟੀਕਲ ਆ
ਜੀ। ਬਿਲਕੁਲ,
ਚਲੋ ਇਹ ਤਾਂ ਫਿਰ ਉਹ ਗੱਲ ਕਿ ਪ੍ਰੋਵਿੰਸ ਦੀ ਗੱਲ ਆ ਗਈ, ਪਰ ਓਵਰ ਆਲ ਇਹਨੂੰ ਇੱਕ ਕਾਫੀ ਵੱਡੇ ਓਵਰਹੌਲ ਦੀ ਲੋੜ ਆ ਸਿਸਟਮ ਨੂੰ, ਜੋ ਇਹਦੇ ਚੇਂਜਸ ਚਾਹੀਦੀਆਂ। ਚੇਂਜਸ ਦੀ ਜੇ ਗੱਲ ਕਰੀਏ ਤਾਂ ਐਕਸਪ੍ਰੈਸ ਐਂਟਰੀ ਜਿਹੜੀ ਆ ਉਹਦੇ ਵਿੱਚ ਵੀ ਚੇਂਜਸ ਜਿਹੜੀਆਂ ਉਹ ਸਰਕਾਰ ਵੱਲੋਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ। ਸਾਡਾ ਇੱਕ ਜਿਹੜਾ ਵਾ ਸੈਸ਼ਨ ਜਿਹੜਾ ਸਕੈਜੂਲਡ ਆ ਇਸ ਮਹੀਨੇ ਦੇ ਵਿੱਚ IRCC ਦੇ ਨਾਲ, ਜਿਹਦੇ ਵਿੱਚ ਕਿ ਉਹਨਾਂ ਨੇ ਡਿਸਕਸ ਕਰਨਾ ਕਿ ਜੋ ਜੋ ਚੇਂਜਸ ਆ ਰਹੀਆਂ ਨੇ ਉਹ ਜੋ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਉਹਨਾਂ ਦੇ ਨਾਲ ਇੱਕ ਤਾਂ। ਚਲੋ ਉਸ ਤੋਂ ਬਾਅਦ ਆਪਾਂ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਕਿ ਕਿਹੋ ਜਿਹੀਆਂ ਚੇਂਜਸ ਜਿਹੜੀਆਂ ਲਿਆਂਦੀਆਂ ਜਾ ਰਹੀਆਂ ਨੇ। ਤੁਸੀਂ ਇਹ ਦੇਖੋ ਕਿ ਵਰਕ ਪਰਮਿਟ ਜਿਹੜਾ ਵਾ ਉਹ ਸਭ ਤੋਂ ਵੱਧ ਮੈਨੂੰ ਲੱਗਦਾ ਕਿ ਇਸ ਵਕਤ ਇੱਕ ਚਿੰਤਾ ਦਾ ਵਿਸ਼ਾ ਵਾ
ਜੀ।
ਜਿਹੜੇ ਹੁਣ ਸਟੂਡੈਂਟ ਗੈਦਰ ਹੋ ਰਹੇ ਇੱਥੇ ਲੈਜਿਸਲੇਟਿਵ ਬਿਲਡਿੰਗ ਦੇ, ਉਹਨਾਂ ਦਾ ਸਭ ਤੋਂ ਜਿਹੜਾ ਇੱਕ ਪੇਨ ਪੁਆਇੰਟ ਇਸ ਵਕਤ ਇਹ ਆ ਬਿਕੋਜ਼ ਉਹਨਾਂ ਦਾ ਸਟੇਟਸ ਖਤਮ ਹੋ ਰਿਹਾ। ਕੈਨੇਡਾ ਦੇ ਵਿੱਚ ਰਹਿਣਾ ਲੀਗਲੀ ਅਤੇ ਕੰਮ ਕਰਨ ਦੇ ਲਈ ਵਰਕ ਪਰਮਿਟ ਜਿਹੜਾ ਉਹ ਇੱਕ ਮਿਨੀਮਮ ਰਿਕੁਆਇਰਮੈਂਟ ਆ
ਜੀ,
ਅਤੇ ਉਹ ਜਦੋਂ ਉਹ ਐਕਸਪਾਇਰ ਹੋ ਜਾਂਦਾ ਉਦੋਂ ਫਿਰ ਸਟ੍ਰੈਸ ਜਿਹੜੀ ਉਹ ਸ਼ੁਰੂ ਹੁੰਦੀ ਆ
ਜੀ।
ਪਹਿਲਾਂ ਆਪਾਂ ਇਹ ਕਹਿ ਦਿੰਦੇ ਸੀ ਕਿ LMI ਲੈ ਲੂਗਾ ਕੋਈ ਜਾਂ ਕਿਵੇਂ ਆ, ਹੈ ਨਾ। ਅੱਜ ਦੀ ਡੇਟ ਦੇ ਵਿੱਚ ਮਾਰਕੀਟ ਦੇ ਵਿੱਚ LMI ਹੀ ਨਹੀਂ ਹੈਗੀ, ਕਿਉਂਕਿ ਜਿਹੜੇ ਇੰਪਲੋਇਰ ਆ ਉਹਨਾਂ ਦੇ ਲਈ ਹੁਣ ਆਪਦੇ ਜਿਹੜੇ ਕਰੰਟਲੀ ਜਿਹੜੇ ਉਹਨਾਂ ਦੇ ਵਰਕਰ ਵੀ ਕੰਮ ਕਰ ਰਹੇ ਨਾ ਉਹਨਾਂ ਨੂੰ ਵੀ ਸਪੋਰਟ ਕਰਕੇ LMI ਅਪਰੂਵ ਕਰਾਉਣਾ ਇੱਕ ਬਹੁਤ ਹੀ ਚੈਲੇਂਜਿੰਗ ਇਸ਼ੂ ਆ
ਜੀ।
ਬਿਕੋਜ਼ ਉਹਦੇ ਵਿੱਚ ਉਹਨਾਂ ਨੂੰ ਜੇ ਹਾਈ ਵੇਜ ਆ ਉਹ ਵੇਜ ਵੱਧ ਦਿਖਾਉਣੀ ਪਊਗੀ ਕਿ ਇੰਨੇ ਅਸੀਂ ਪੇ ਕਰ ਸਕਦੇ ਹਾਂ, ਉਹ ਵੱਧ ਪੇ ਕਰਨਾ ਪਊਗਾ, ਉਹ ਸਾਰਾ ਕੁਛ। ਉਹ ਸਾਰੇ ਚੈਲੇਂਜਸ ਜਦੋਂ ਇੱਕ ਵਰਕਰ ਜਾ ਕੇ ਆਪਦੇ ਇੰਪਲੋਇਰ ਨਾਲ ਡਿਸਕਸ ਕਰਦਾ ਕਿ ਵੀ ਆਹ ਚੀਜ਼ਾਂ ਵਾ ਤੈਨੂੰ ਕੰਡੀਸ਼ਨਾਂ ਕਰਨੀਆਂ ਪੈਣੀਆਂ, ਉੱਥੇ ਹੱਥ ਖੜ੍ਹੇ ਕਰ ਦਿੰਦੇ ਆ
ਜੀ।
ਸੋ ਜਿਹੜਾ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦਾ ਪ੍ਰੋਸੀਜਰ ਆ ਉਹ ਤਾਂ ਇੱਕ ਕਹਿ ਲਓ ਕਿ ਹੁਣ ਨਾ ਮਾਤਰ ਹੀ ਹੋ ਗਿਆ। ਬਹੁਤ ਜ਼ਿਆਦਾ ਕਮੀ ਜਿਹੜੀ ਆ ਇੰਪਲੋਇਰਸ ਵੱਲੋਂ ਉਹਨਾਂ ਐਪਲੀਕੇਸ਼ਨਸ ਦੇ ਵਿੱਚ ਆ ਗਈ। ਸੋ LMI ਵਾਲਾ ਜਿਹੜਾ ਕੰਸੈਪਟ ਆ ਉਹ ਹੁਣ ਹੋ ਗਿਆ ਪੁਰਾਣਾ, ਉਹਦੇ 'ਚ LMI ਦੇ ਵਿੱਚ ਕੰਪਨੀਆਂ ਚਾਹੁੰਦੇ ਹੋਏ ਵੀ ਹੈਲਪ ਨਹੀਂ ਕਰ ਸਕਦੀਆਂ ਆਪਦੇ ਵਰਕਰਸ ਦੀਆਂ
ਜੀ। ਬਿਲਕੁਲ,
ਦੂਜੀ ਗੱਲ ਹੈ ਕਿ ਵੱਖਰੇ ਵੱਖਰੇ ਤਰੀਕੇ ਦੇ ਵਰਕ ਪਰਮਿਟ ਜਿਹੜੇ ਆ ਕੈਨੇਡਾ ਦੇ ਵਿੱਚ ਅਵੇਲੇਬਲ ਹੈ ਇਸ ਵਕਤ, ਜਿਹਦੇ 'ਚ ਕਾਫੀ ਪਾਪੂਲਰ ਜਿਹੜਾ ਹੋਇਆ ਸੀ ਫਰੈਂਕੋਫੋਨ ਮੋਬਿਲਿਟੀ ਪ੍ਰੋਗਰਾਮ ਦੇ ਤਹਿਤ ਜਿਹੜਾ ਵਰਕ ਪਰਮਿਟ ਮਿਲਦਾ ਸੀ ਕਿ ਤੁਸੀਂ CLB 5 ਦੇ ਇਕੁਅਲੈਂਟ ਜਿਹੜਾ ਫਰੈਂਚ ਦੇ ਵਿੱਚ ਸਕੋਰ ਲੈਣਾ ਅਤੇ ਜੋਬ ਆਫਰ ਲੈਣੀ ਤਾਂ ਤੁਸੀਂ ਫਰੈਂਕੋਫੋਨ ਮੋਬਿਲਿਟੀ ਪ੍ਰੋਗਰਾਮ ਦੇ ਅੰਡਰ ਵਰਕ ਪਰਮਿਟ ਲਾ ਸਕਦੇ ਹੋ। ਉਹਦੇ ਵਿੱਚ ਜੋ ਤੁਸੀਂ ਹੁਣ ਰੀਸੈਂਟਲੀ ਦੇਖਿਆ ਹੋਊਗਾ, ਅਸੀਂ ਵੀ ਦੇਖਿਆ, ਨੋਟਿਸ ਕੀਤਾ ਸਾਡੇ ਆਫਿਸ ਦੇ ਵਿੱਚ, ਜਿੱਦਾਂ ਹੋਇਆ ਕਿ ਨੌਨ ਫਰੈਂਚ ਲੋਕ, ਜਿੱਦਾਂ ਆਪਣੀ ਕਮਿਊਨਿਟੀ ਦੇ ਪੰਜਾਬੀ ਕਲਾਇੰਟ ਆ ਜਿਨ੍ਹਾਂ ਨੇ ਫਰੈਂਚ ਸਿੱਖੀ, 6 ਮਹੀਨੇ ਲਾਏ ਉਹਨਾਂ ਨੇ, ਬੜੀ ਮਿਹਨਤ ਕੀਤੀ, ਉਹਨਾਂ ਦਾ ਵਰਕ ਪਰਮਿਟ ਰਿਫਿਊਜ਼ ਹੋ ਰਿਹਾ ਕਿ ਤੁਸੀਂ ਤਾਂ ਕਦੀ ਕਿਸੇ ਫਰੈਂਚ ਕਮਿਊਨਿਟੀ 'ਚ ਰਹਿ ਨਹੀਂ, ਸਾਨੂੰ ਨਹੀਂ ਲੱਗਦਾ ਕਿ ਤੁਸੀਂ ਫਰੈਂਚ ਨੂੰ
ਕੰਟ੍ਰੀਬਿਊਟ ਕਰ ਮੀਟ ਆ
ਹਾਂ,
ਬਟ ਗਿਵਿੰਗ ਕੋਈ ਹੋਰ ਰੀਜ਼ਨ, ਇੱਕ
ਡਿਸਕ੍ਰਿਮੀਨੇਟਰੀ ਜਿਹੜਾ ਰੀਜ਼ਨ ਦੇ ਕੇ ਜਿਹੜਾ ਵਾ ਉਹ,
ਸੋ ਇਹਦਾ ਮਤਲਬ ਉਹ ਜਿਹੜੀ ਪਾਲਿਸੀ ਬਣੀ ਉਸ ਵਰਕ ਪਰਮਿਟ ਨੂੰ ਗ੍ਰੈਬ ਕਰਨ ਦੀ, ਸੋ ਓਨਲੀ ਫੋਰ ਫਰੈਂਚ ਪੀਪਲ ਆ,
ਮਤਲਬ ਉਹ ਕਾਨੂੰਨ 'ਚ ਤਾਂ ਲਿਖ ਨਹੀਂ ਸਕਦੇ ਇੱਦਾਂ
ਜੀ,
ਹੈ ਨਾ, ਉਹਨਾਂ ਨੇ ਦੇਖਿਆ ਕਿ ਇਹ ਜਿਨ੍ਹਾਂ ਦੇ ਲਈ ਅਸੀਂ ਬਣਾਈ ਉਹ ਤਾਂ ਪਰਮਿਟ ਇਹਦੇ 'ਚ ਅਪਲਾਈ ਨਹੀਂ ਕਰਦਾ ਅਤੇ ਦੂਜੇ ਅਪਲਾਈ ਕਰੀ ਜਾਂਦੇ ਆ, ਅਤੇ ਇਹਨਾਂ ਨੂੰ ਕਿੱਦਾਂ ਰੋਕੀਏ? ਪਰ ਉਹਦੇ 'ਚ ਉਮੀਦ ਹੈ ਕਿ ਅਸੀਂ ਵੀ ਕਲਾਇੰਟਾਂ ਨੂੰ ਸੁਜੈਸਟ ਕੀਤਾ ਵਾ, ਹੈ ਨਾ, ਉਹ ਚਲੋ ਜੋ ਉਹਨਾਂ ਦੇ ਲਈ ਅੱਗੇ ਫਿਊਚਰ ਐਵੀਨਿਊਜ਼ ਹੁੰਦੀਆਂ ਕਿ ਤੁਸੀਂ ਜੁਡੀਸ਼ੀਅਲ ਰਿਵਿਊ ਜਿਹੜੇ ਇਹਨਾਂ ਦੇ ਪਾਏ ਜਾ ਸਕਦੇ ਆ, ਜੇ ਇਹਨਾਂ ਚੀਜ਼ਾਂ ਦੇ ਬੇਸਿਸ 'ਤੇ ਨਹੀਂ ਡਿਸੀਜਨ ਦੇਣੇ ਚਾਹੀਦੇ, ਕਿਉਂਕਿ ਜਦੋਂ ਰਿਕੁਆਇਰਮੈਂਟ ਮੀਟ ਕਰ ਰਿਹਾ, ਜੇ ਇੱਕ ਬੰਦਾ ਉਸ ਲੈਵਲ 'ਤੇ ਆਪਦੀ ਮਿਹਨਤ ਕਰਕੇ ਫਰੈਂਚ ਸਿੱਖ ਕੇ ਪਰਮਿਟ ਲਾ ਰਿਹਾ, ਉਹਦੇ ਵਿੱਚ ਵੀ ਤੁਸੀਂ ਕਿਤੇ ਨਾ ਕਿਤੇ ਰਿਫਿਊਜ਼ਲਸ ਦੇ ਰਹੇ ਹੋ, ਇਹ ਨਹੀਂ ਕਹਿੰਦੇ ਕਿ ਸਾਰਿਆਂ ਦੇ ਰਿਫਿਊਜ਼ ਹੋ ਰਹੇ ਆ, ਪਰ ਉਹਦੇ 'ਚ ਬਹੁਤ ਜ਼ਿਆਦਾ ਲੇਟਲੀ ਜਿਹੜੇ ਆ ਕੇਸ ਜਿਹੜੇ ਸੁਣਨ ਨੂੰ ਮਿਲਿਆ, ਦੂਜੇ ਕੰਸਲਟੈਂਟਸ ਤੋਂ ਵੀ ਸੁਣਨ ਨੂੰ ਮਿਲਿਆ
ਕਿ ਡਿਸਕ੍ਰਿਮੀਨੇਟਰੀ ਡਿਸੀਜਨ ਦੇ ਰਹੇ ਆ, ਫਿਰ ਤਾਂ ਸੂਟ ਦੀ ਆਪਸ਼ਨ ਵੀ ਹੈਗੀ ਹੈ,
ਬਿਲਕੁਲ ਉਹ ਚਲੋ ਕੇਸ ਲਾਅ ਇਹਦੇ 'ਚੋਂ ਨਿਕਲ ਸਕਦਾ, ਅਤੇ ਜ਼ਰੂਰ ਜਿਨ੍ਹਾਂ ਨੇ ਵੀ ਇਹ ਚੀਜ਼ਾਂ ਸਹਿਣੀਆਂ ਪੈ ਰਹੀਆਂ ਉਹ ਵੀ ਇਸ ਚੀਜ਼ 'ਚ ਅੱਗੇ ਆਉਣ ਅਤੇ ਕਰਨ। ਅਤੇ ਇਸ ਤੋਂ ਇਲਾਵਾ ਦੇਖੋ ਪਰਮਿਟ ਹੋਰ ਵੀ ਕਾਫੀ ਨਿੱਕੀਆਂ ਨਿੱਕੀਆਂ ਇਹੋ ਜਿਹੀਆਂ ਕੈਟੇਗਰੀਜ਼ ਹੈਗੀਆਂ ਨੇ ਜਿਹਦੇ 'ਚ ਡਿਪੈਂਡਿੰਗ ਔਨ ਕਿ ਤੁਸੀਂ ਕਿਹੋ ਜਿਹਾ ਕੰਮ ਕਰ ਰਹੇ ਹੋ, ਅਤੇ ਉਹਦੇ ਬੇਸਿਸ 'ਤੇ ਤੁਸੀਂ ਅਪਲਾਈ ਕਰ ਸਕਦੇ ਹੋ। ਲੈਟਸ ਏ ਕਿ ਤੁਸੀਂ ਚੈਰੀਟੇਬਲ ਵਰਕ ਪਰਮਿਟ ਆ, ਉਹ ਅਪਲਾਈ ਕੀਤਾ ਜਾ ਸਕਦਾ, ਰਿਲੀਜੀਅਸ ਵਰਕਰ ਵਾਲੇ ਜਿਹੜਾ ਉਹ ਵੀ ਅਪਲਾਈ ਕੀਤੇ ਜਾ ਸਕਦੇ, ਐਜ਼ ਲੋਂਗ ਐਜ਼ ਤੁਸੀਂ ਉਹ ਕੰਡੀਸ਼ਨਾਂ ਮੀਟ ਕਰਦੇ ਹੋ, ਤੁਸੀਂ ਉਹਨਾਂ ਚੀਜ਼ਾਂ ਦੇ ਵਿੱਚ ਕੰਮ ਕਰ ਰਹੇ ਹੋ। ਜੇ ਤੁਸੀਂ ਫੋਰ ਐਗਜ਼ਾਮਪਲ ਕਿਸੇ ਡੇ ਕੇਅਰ ਦੇ ਵਿੱਚ ਕੰਮ ਕਰ ਰਹੇ ਹੋ, ਉਹਦੇ ਵਿੱਚ ਵੀ ਆਪਸ਼ਨਸ ਹੈਗੀਆਂ ਕਿ ਕਿਸ ਤਰੀਕੇ ਨਾਲ ਉੱਥੋਂ ਵਰਕ ਪਰਮਿਟ ਜਿਹੜਾ ਉਹ ਐਕਸਟੈਂਡ ਕਰਾਇਆ ਜਾ ਸਕਦਾ ਬਿਨਾਂ LMI ਤੋਂ। ਸੋ ਇੱਕ ਤਾਂ ਆਪਾਂ ਨੂੰ ਉਹ ਸਾਰੀਆਂ ਚੀਜ਼ਾਂ ਦਾ ਵੀ ਇੱਕ ਵਾਰੀ ਐਕਸਪਲੋਰ ਕਰਨੀਆਂ ਚਾਹੀਦੀਆਂ ਆਪਸ਼ਨਸ, ਕਿ ਕਿਹੜੀਆਂ ਆਪਸ਼ਨਸ ਹੈਗੀਆਂ
ਜੀ,
ਕਿ ਤੁਸੀਂ ਉਹਨਾਂ 'ਚੋਂ ਕਿਸੇ 'ਚ ਫਿੱਟ ਹੁੰਦੇ ਹੋ ਜਾਂ ਤੁਸੀਂ ਉਹਦਾ ਲਾਹਾ ਲੈ ਸਕਦੇ ਹੋ, ਵਾਇਲ ਗਵਰਨਮੈਂਟ ਕੋਈ ਨਵੀਂ ਚੀਜ਼ ਲੈ ਕੇ ਆਉਂਦੀ ਆ। ਅਤੇ ਜ਼ਰੂਰ ਜਿਹੜੀ ਗੈਦਰਿੰਗ ਹੋ ਰਹੀ ਆ ਇਹਦੇ 'ਤੇ ਜਿਹੜੀਆਂ ਸਰਕਾਰਾਂ ਨੇ ਜਾਂ ਮੋਹਤਵਰ ਬੰਦੇ ਨੇ ਜਿਹੜੇ ਆਪਣੇ ਪੋਲੀਟਿਕਸ ਦੇ ਵਿੱਚ ਨੇ, ਜਿਹੜੀ ਹੁਣ ਪਾਰਟੀ ਸੱਤਾ ਦੇ ਵਿੱਚ ਆ NDP, ਆਪਣੀ ਕਮਿਊਨਿਟੀ ਦੇ ਜਿਹੜੇ ਆ MLAs ਨੇ ਉਹਨਾਂ ਨੂੰ ਵੀ ਉੱਥੇ ਪਹੁੰਚ ਕੇ, ਅਤੇ ਜਿਹੜੇ ਵਰਕਰਸ ਨੇ ਟੈਂਪਰੇਰੀ ਫੋਰਨ ਵਰਕਰ ਨੇ ਉਹਨਾਂ ਦੀਆਂ ਜਿਹੜੀਆਂ ਉਹ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ। ਆਈ ਐਮ ਪ੍ਰੀਟੀ ਸ਼ੋਰ ਕਿ ਉਹ ਸਾਰੇ MLAs ਆਲਰੇਡੀ ਅਵੇਅਰ ਨੇ ਇਹਨਾਂ ਚੀਜ਼ਾਂ ਦੇ ਲਈ, ਬਿਕੋਜ਼ ਇਹਨਾਂ ਦੇ ਆਫਿਸ ਜਾਂ ਪਹਿਲਾਂ ਵੀ ਜੋ ਗੈਦਰਿੰਗਾਂ ਹੁੰਦੇ ਰਹੀਆਂ ਹੁਣ ਤੱਕ ਇਹ ਇਹਨਾਂ ਤੱਕ ਉਹ ਆਵਾਜ਼ ਪਹੁੰਚੀ ਆ
ਜੀ।
ਸੋ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਕਿਹੜੇ ਚੀਜ਼ਾਂ ਦੇ ਇਸ਼ੂ ਚੱਲ ਰਹੇ ਆ। ਸੋ ਗੱਲ ਇੱਥੇ ਇਹ ਆ ਕਿ ਉਹਨਾਂ 'ਤੇ ਐਕਸ਼ਨ ਲੈਣ ਦੀ ਹੁਣ ਲੋੜ ਆ। ਜਦੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਕੈਨੇਡਾ ਨੂੰ ਲੋੜ ਸੀ ਜਾਂ ਫਰੰਟ ਲਾਈਨ ਵਰਕਰਸ ਦੀ ਕੈਨੇਡਾ ਨੂੰ ਲੋੜ ਸੀ, ਉਹ ਫਰੰਟ ਲਾਈਨ ਵਰਕਰ ਨੇ ਸਟੈਪ ਅਪ ਕਰਕੇ ਹੈਲਪ ਕੀਤੀ ਸੀ।
ਕੈਨੇਡਾ ਨੂੰ ਲੋੜ ਹੀ ਆ, ਚਲੋ ਨਿਗਲੈਕਟ ਕਰੀ ਜਾਣ, ਆਲਰੇਡੀ ਨੰਬਰ ਆਫ ਬਿਜ਼ਨਸਿਸ ਮੈਂ ਪਿੱਛੇ 2 ਸਾਲਾਂ 'ਚ ਦੇਖੇ ਜਿੰਨੇ ਵਿਨੀਪੈਗ ਦੇ ਵਿੱਚ ਇੰਨੇ ਬੰਦ ਹੋਏ ਨੇ ਬਿਕੋਜ਼ ਆਫ ਸ਼ੋਰਟੇਜ ਆਫ ਇੰਪਲੋਈਜ਼। ਸੋ ਇਹ ਨਹੀਂ ਕਹਿ ਸਕਦੇ ਕਿ ਲੋੜ ਨਹੀਂ ਹੈਗੀ, ਬਟ ਉਹਨੂੰ ਪ੍ਰੋਪਰ ਚੈਨਲ ਨਾਲ ਰਿਫੋਰਮ ਕਰਕੇ ਕਿਵੇਂ ਕਰਨਾ ਵਾ, ਉਸ ਚੀਜ਼ ਨੂੰ ਮੇਨਟੇਨ ਕਰਨਾ, ਉਸ ਉੱਤੇ ਕੰਮ ਕਰਨਾ ਚਾਹੀਦਾ ਗੌਰਮੈਂਟ ਨੂੰ।
ਬਿਲਕੁਲ। ਸੋ ਫਿਰ ਤੋਂ ਦੱਸ ਦਿਓ ਜੀ ਕਿ ਮੈਨੀਟੋਬਾ ਸਟੂਡੈਂਟਸ ਵੱਲੋਂ ਇੱਕ ਗੈਦਰਿੰਗ ਜਿਹੜੀ ਆ ਲੈਜਿਸਲੇਟਿਵ ਬਿਲਡਿੰਗ ਵਿਨੀਪੈਗ ਵਿਖੇ ਜਿਹੜੀ ਆ ਉਹ ਰੱਖੀ ਗਈ ਹੈ 14, 15 ਅਤੇ 16 ਅਪ੍ਰੈਲ ਨੂੰ, ਸਵੇਰ ਤੋਂ 9:30 ਤੋਂ ਸਟਾਰਟ ਉਹਨਾਂ ਦੀ ਹੋ ਜਾਂਦੀ ਆ। ਅਤੇ ਤੁਸੀਂ ਜ਼ਰੂਰ ਉਹਨਾਂ ਦੇ ਉਹਨੂੰ ਕੰਟੈਕਟ ਕਰ ਸਕਦੇ ਹੋ ਉਹਨਾਂ ਦੇ ਇੰਸਟਾਗ੍ਰਾਮ ਪੇਜ 'ਤੇ, ਅਤੇ ਜ਼ਰੂਰ ਉੱਥੇ ਤੁਸੀਂ ਵੀ ਹਾਜ਼ਰੀ ਲਵਾ ਸਕਦੇ ਹੋ ਅਤੇ ਜੋ ਵੀ ਵਿਚਾਰ ਨੇ ਅਤੇ ਦੇਖ ਸਕਦੇ ਹੋ, ਕਿਉਂਕਿ ਇਹਨਾਂ ਚੀਜ਼ਾਂ ਦੇ ਵਿੱਚ ਨਾਲ ਦੀ ਨਾਲ ਨਾ ਇੱਕ ਆਪਣੀ ਕਮਿਊਨਿਟੀ ਦੇ ਵਿੱਚ ਦੇਖੋ ਬੱਚੇ ਜਿਹੜੇ ਆ ਜਦੋਂ ਆਏ ਆ, ਹੈ ਨਾ, ਕਈ ਇੰਨੇ ਉਹ ਮਚਿਓਰ ਏਜ 'ਤੇ ਨਹੀਂ ਗਏ, ਅਤੇ ਇਹਨਾਂ ਚੀਜ਼ਾਂ ਨਾਲ ਸਟ੍ਰੈੱਸ ਦੇ ਵਿੱਚ ਵੀ ਬਹੁਤ ਚਲੇ ਜਾਂਦੇ ਆ, ਬਹੁਤ ਸਟ੍ਰੈੱਸ ਹੁੰਦੀ ਆ
ਜੀ। ਬਿਲਕੁਲ।
ਸੋ ਇਹੋ ਜਿਹੀਆਂ ਗੈਦਰਿੰਗਸ 'ਤੇ ਜਾ ਕੇ ਤੁਹਾਨੂੰ ਐਟਲੀਸਟ ਇੱਕ ਤਰ੍ਹਾਂ ਦਾ ਇੱਕ ਦੂਜੇ ਨੂੰ ਹੌਸਲਾ ਵੀ ਜ਼ਰੂਰ ਦਿਓ, ਜਿਹੜੇ ਹੋਰ ਵੀ ਤੁਹਾਡੇ ਵਾਂਗ ਇਹੋ ਜਿਹੀਆਂ ਸਿਚੁਏਸ਼ਨਾਂ 'ਚੋਂ ਜਾ ਰਹੇ ਨੇ। ਅਤੇ ਮੈਨੂੰ ਯਾਦ ਹੈ ਜਦੋਂ ਅਸੀਂ ਪਹਿਲਾਂ ਜਾਂਦੇ ਰਹੇ ਸੀ ਅਤੇ ਬੜੇ ਇਹੋ ਜਿਹੇ ਵਰਕਰਸ ਨਾਲ ਆਪਣੀ ਕਮਿਊਨਿਟੀ ਦੇ ਨਾਲ ਮਿਲਣ ਦਾ ਮੌਕਾ ਮਿਲਿਆ, ਜਿਹੜੇ ਬਹੁਤ ਜ਼ਿਆਦਾ ਸਟ੍ਰੈੱਸ ਦੇ ਵਿੱਚ ਨੇ ਪਰਮਿਟਾਂ ਨੂੰ ਲੈ ਕੇ। ਸੋ ਜ਼ਰੂਰ ਇੱਕ ਦੂਜੇ ਨੂੰ ਕੋਈ ਨਹੀਂ ਹੈ, ਤੁਸੀਂ ਬੀ ਪੋਜ਼ਿਟਿਵ ਅਤੇ ਉਮੀਦ ਰੱਖੋ ਕਿ ਕੋਈ ਨਾ ਕੋਈ ਸਰਕਾਰਾਂ ਵੱਲੋਂ ਇਹਨਾਂ ਚੀਜ਼ਾਂ ਦਾ ਹੱਲ ਕੀਤਾ ਜਾਊਗਾ, ਕਿਉਂਕਿ ਸਰਕਾਰ ਨੂੰ ਵੀ ਤੁਹਾਡੀ ਲੋੜ ਆ। ਅਤੇ ਜ਼ਰੂਰ ਉਮੀਦ ਕਰਦੇ ਹਾਂ ਕਿ ਉੱਥੇ ਜਿਹੜੇ ਜਿਨ੍ਹਾਂ ਤੱਕ ਆਵਾਜ਼ ਪਹੁੰਚਣੀ ਚਾਹੀਦੀ ਹੈ ਕਿ ਉਹ ਵੀ ਉੱਥੇ ਜ਼ਰੂਰ ਪਹੁੰਚਣ ਅਤੇ ਉਹ ਇਸ ਚੀਜ਼ ਨੂੰ ਸੁਣਨ। ਗੱਲਾਂ ਬਾਤਾਂ ਅਰਸ਼ ਆਪਾਂ ਜਾਰੀ ਰੱਖਦੇ ਹਾਂ, ਇੱਕ ਗੀਤ ਸੁਣ ਲਈਏ ਅਤੇ ਗੀਤ ਤੋਂ ਬਾਅਦ ਸਰੋਤਿਓ ਫਿਰ ਤੋਂ ਤੁਹਾਡੇ ਨਾਲ ਜੁੜਦੇ ਹਾਂ ਪ੍ਰੋਗਰਾਮ ਵਿਰਸਾ ਵਾਈਜ਼ FM 101
ਮਾਰਗ ਪੈਰ ਧਰੀ ਜੈ ਸਿਰ ਦੀ ਜੈ ਕਾਨ ਨਕੀ ਜੈ ਨਕੀ ਜੈ।
ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਵਿਰਸਾ ਵਾਈਬਸ ਦੇ ਵਿੱਚ। ਅਤੇ ਅਰਸ਼, ਜੇ ਆਪਾਂ ਗੱਲ ਕਰੀਏ ਨੈਸ਼ਨਲ ਲੈਵਲ ਪੋਲੀਟਿਕਸ ਦੀ, ਤਾਂ ਲਿਬਰਲ ਵੱਲੋਂ ਜਿਹੜੀ ਬਾਈ ਇਲੈਕਸ਼ਨ ਹੋਈ ਆ ਉਹਦੇ ਵਿੱਚ
ਮੈਜੋਰਿਟੀ ਹਾਸਲ ਹੋ ਗਈ ਆ,
ਜਿੱਤ ਪ੍ਰਾਪਤ ਕਰਕੇ, ਅਤੇ ਆਪਦੀਆਂ ਸੀਟਾਂ ਦੀ ਜਿਹੜੀ ਗਿਣਤੀ ਆ ਉਹ ਮਜੋਰਿਟੀ ਲੈਵਲ 'ਤੇ ਲੈ ਗਏ ਆ। ਅਤੇ ਹੁਣ ਉਹਨਾਂ ਦੀ ਜਿਹੜੀ ਆ ਮਜੋਰਿਟੀ ਲੈਵਲ, ਮਜੋਰਿਟੀ ਗੌਰਮੈਂਟ ਜਿਹੜੀ ਆ ਉਹ 6 ਸਾਲਾਂ ਬਾਅਦ ਕਨੇਡਾ ਦੇ ਵਿੱਚ ਇੱਕ ਬਣਨ ਜਾ ਰਹੀ ਆ। ਉਹਦੇ ਨਾਲ ਇਹ ਹੁੰਦਾ ਕਿ ਫਿਰ ਕਾਫੀ ਜਿਹੜੇ ਬਿੱਲ ਆ, ਪੋਲਿਸੀਜ਼ ਆ, ਉਹ ਫਿਰ ਪਾਸ ਕਰਨੀਆਂ ਇੱਕ ਮਜੋਰਿਟੀ ਵਾਲੀ ਗੌਰਮੈਂਟ ਲਈ ਸੌਖੀਆਂ ਹੋ ਜਾਂਦੀਆਂ,
ਈਜ਼ੀ ਹੋ ਜਾਂਦੀਆਂ ਜੀ। ਮੈਨੂੰ ਲੱਗਦਾ ਕਿ ਜਿਹੜੇ ਟਰਨ ਅਰਾਊਂਡ ਹੋਏ ਨੇ ਮਿਨਿਸਟਰ 5 ਦੂਸਰੀਆਂ ਪਾਰਟੀਆਂ ਚੋਂ,
ਦੂਜੀਆਂ ਪਾਰਟੀਆਂ ਤੋਂ ਹੈ ਨਾ ਚੱਲ ਗਏ,
ਉਹਦੇ ਪਿੱਛੇ ਰੀਜ਼ਨ ਮੈਨੂੰ ਲੱਗਦਾ ਕਿ ਜਿਹੜਾ ਪਿੱਛੇ ਮਾਰਕ ਕਾਰਨੀ ਨੇ ਕੰਮ ਕੀਤੇ ਨੇ ਦੇਖਣਯੋਗ ਨੇ,
ਉਹਨਾਂ ਦੀ ਪੋਪੂਲੈਰਿਟੀ ਹੈ ਜੀ,
ਪੋਪੂਲੈਰਿਟੀ ਵੀ ਆ
ਉਹਦੇ ਕਰਕੇ,
ਤੇ ਮੈਨੂੰ ਲੱਗਦਾ ਤਾਂ ਹੀ ਸਮਰਥਨ ਉਹਨਾਂ ਨੇ ਦਿੱਤਾ।
ਬਿਲਕੁਲ।
ਸੋ ਹੋਪ ਇਹ ਗਵਰਨਮੈਂਟ ਮਾਰਕ ਕਾਰਨੀ ਦੀ ਇਨੀਸ਼ੀਏਟਿਵ ਬਿਲਕੁਲ ਜੋ ਜਿਹੜੇ ਕਰੇਗੀ,
ਜਿਹੜੇ ਵੀ ਮਿਨਿਸਟਰ ਜਿਹੜੇ ਆ MPs ਫਲੋਰ ਕਰੋਸ, ਇਹਨੂੰ ਫਲੋਰ ਕਰੋਸ ਕਹਿ ਦਿੰਦੇ, ਫਲੋਰ ਕਰੋਸ ਕਰ ਲਿਆ। ਫਲੋਰ ਇੱਦਾਂ ਕਿ ਜਿੱਦਾਂ ਹੁਣ ਤੁਸੀਂ ਲੈਜਿਸਲੇਟਿਵ ਦੇ ਵਿੱਚ ਉੱਥੇ ਬੈਠੇ ਪਾਰਲੀਮੈਂਟ ਦੇ ਵਿੱਚ, ਅਤੇ ਇੱਕ ਪਾਸੇ ਵਿਰੋਧੀ ਧਿਰਿਆ, ਇੱਕ ਪਾਸੇ ਜਿਹੜੀ ਆ ਉਹ ਸੱਤਾਧਾਰੀ ਹੈ ਧਿਰਿਆ, ਅਤੇ ਉਹ ਕਹਿ ਦਿੰਦੇ ਕਿ ਉਹ ਫਲੋਰ ਕਰੋਸ ਕਰਕੇ ਉੱਧਰਲੇ ਪਾਸੇ ਚੱਲ ਗਏ। ਸੋ ਉਹਦੇ 'ਚ ਜਿਹੜੇ ਵੀ MPs ਜਿਹੜੇ ਆ ਜਿਨ੍ਹਾਂ ਨੇ ਇਹ ਚੀਜ਼ ਕੀਤੀ ਹੈ, ਅਤੇ ਉਹਨਾਂ ਦੇ ਮੋਸਟਲੀ ਇਹੀ ਰੀਜ਼ਨ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਜੋ ਲਿਬਰਲ ਗੌਰਮੈਂਟ ਦੀਆਂ ਜਾਂ ਮਾਰ ਕਾਰਨੀ ਜੀ ਦੀਆਂ ਜਿਹੜੀਆਂ ਪੋਲਿਸੀਜ਼ ਆ, ਜਿਸ ਤਰੀਕੇ ਨਾਲ ਉਹ ਕੰਮ ਕਰ ਰਹੇ ਨੇ, ਅਤੇ ਉਹਨਾਂ ਤੋਂ ਪ੍ਰਭਾਵਿਤ ਨੇ, ਅਤੇ ਇਸ ਕਰਕੇ ਉਹ ਉਸ ਪਾਰਟੀ ਦੇ ਵਿੱਚ ਜਾਣਾ ਚਾਹੁੰਦੇ ਨੇ, ਅਤੇ ਉਹਨਾਂ ਨੂੰ ਜਿਹੜੀ ਪਾਰਟੀ ਦੇ ਨਾਲ ਹੁਣ ਨੇ ਉਹਨਾਂ ਵੱਲੋਂ ਜਿਹੜਾ ਵਾ ਉਹ ਸੈਟਿਸਫਾਈਡ ਨਹੀਂ ਆ। ਸੋ ਜਿਹੜੇ ਪੰਜਾਂ ਦੇ ਵਿੱਚੋਂ ਚਾਰ ਜਿਹੜੇ MP ਆ ਉਹ PC ਗਵਰਨਮੈਂਟ ਦੇ ਸੀ, ਅਤੇ ਇੱਕ ਜਿਹੜੇ ਉਹ ਹੋਰ ਦੀ ਜੀ ਅਦਰ ਪਾਰਟੀ ਸੀ ਉਹਦੇ ਨਾਲ ਸੀ। ਦੇਖਦੇ ਹਾਂ ਕਿ ਇਹਨਾਂ ਚੀਜ਼ਾਂ ਦੇ ਨਾਲ ਕੀ ਫਾਇਦਾ ਆਉਂਦਾ। ਸੋ ਹੁਣ ਤਾਂ ਇਹ ਵੀ ਗੱਲ ਹੈ ਨਾ ਕਿ ਜੇ ਆਪਾਂ ਗੱਲ ਕਰੀਏ ਜੀ ਵੀ ਇਹ ਸੌਖਾ ਹੋ ਗਿਆ ਗਵਰਨਮੈਂਟ ਲਈ ਪੋਲਿਸੀ ਬਣਾਉਣਾ, ਤਾਂ ਫਿਰ ਇੱਕ ਇਮੀਗ੍ਰੇਸ਼ਨ ਦੇ ਲਈ ਤਾਂ ਫਿਰ ਬੰਦ ਹੀ ਆ, ਕਿ ਜਿਹੜੇ ਆਲਰੇਡੀ ਇੱਥੇ ਕੰਮ ਕਰ ਰਹੇ ਆ ਜਾਂ ਸਾਰਾ ਕੁਛ ਹੈ ਉਹਦੇ ਲਈ ਫਿਰ ਇੱਕ ਛੇਤੀ ਜੇ ਸਾਈਨ ਕਰਕੇ ਅਤੇ ਇੱਕ ਪਾਸ ਕਰ ਦਿਉ, ਅਤੇ ਉਹਦੇ 'ਤੇ ਕੋਈ ਬਾਹਲਾ ਵਿਰੋਧ ਵਾਲੀ ਤਾਂ ਗੱਲ ਨਹੀਂ ਹੋਣੀ, ਨਹੀਂ ਚਾਹੀਦੀ ਹੁਣ ਕਿਸੇ ਹੋਰ ਪਾਰਟੀ ਵੱਲੋਂ। ਸੋ ਚਲੋ ਇਸ 'ਤੇ ਇਹੀ ਉਮੀਦ ਕਰ ਸਕਦੇ ਹਾਂ। ਅਤੇ ਗੱਲ ਅਰਸ਼ ਜੀ ਕਰੀਏ ਇੰਟਰਨੈਸ਼ਨਲ ਲੈਵਲ ਦੀ, ਅਤੇ ਹੁਣ ਜਿੱਦਾਂ ਤੁਹਾਡੀ ਗੱਡੀ 'ਚ ਤਾਂ ਲੱਗਾ ਹੈ ਇੰਜਨ, ਤਾਂ ਤੁਸੀਂ ਤਾਂ ਫਿਰ ਹੁਣ ਤੇਲ ਵਾਹਵਾ ਮਹਿੰਗਾ ਲੱਗਦਾ ਹੋਣਾ ਤੁਹਾਨੂੰ ਪਾਉਣਾ
ਜੀ। ਉਹ ਆ ਰਹੀ ਸੀ ਨਿਊਜ਼ ਅੱਜ ਕਾਰਨੀ ਹੋਣਾ ਦੀ ਵੀ ਕਿ ਫਿਊਲ ਟੈਕਸ ਉਹਨਾਂ ਨੇ ਮਾਫ਼ ਕਰਤਾ ਹੈਗਾ, ਸੋ ਮੇ ਵੀ 10 ਸੈਂਟ ਦਾ ਫਰਕ ਪੈ ਸਕਦਾ
ਅਤੇ 10 ਸੈਂਟਾਂ ਨਾਲ ਤਾਂ ਚਲੋ ਕੀ ਫਰਕ ਪੈਣਾ ਹੈ ਨਾ, ਜਿੱਥੇ ਹੁਣ 40 ਤੋਂ 50 ਸੈਂਟ ਜਿਹੜਾ ਤੇਲ ਮਹਿੰਗਾ ਹੋਇਆ ਪਿਆ
ਜੀ ਜੀ ਬਿਲਕੁਲ,
1.80 ਤੱਕ ਜਿਹੜਾ ਤੇਲ ਹੈ ਨੋਰਮਲੀ ਐਵਰੇਜ ਜਿਹੜੀ ਆ 1.78 ਦੀ ਐਵਰੇਜ ਜਿਹੜੀ ਆ ਕੱਢੀ ਗਈ ਆ ਕਿ ਵਿਨੀਪੈਗ ਦੇ ਏਰੀਏ ਦੇ ਵਿੱਚ 1.78 ਤੱਕ ਜਿਹੜਾ ਤੇਲ ਆ
ਉਹ ਐਵਰੇਜ 1.80 ਆ।
ਹਾਂ, ਸੋ $1.80 ਯਾਨੀ ਕਿ $180 ਦਾ 100 ਲੀਟਰ ਤੇਲ ਪੈਂਦਾ, ਅਤੇ ਇੱਕ ਟਾਈਮ ਹੈ ਕੋਵਿਡ ਦੇ ਟਾਈਮ 'ਤੇ 59 ਸੈਂਟ ਦਾ ਤੇਲ ਹੋ ਗਿਆ ਸੀ, ਕਿ $60 ਦੇ ਵਿੱਚ 100 ਲੀਟਰ ਤੇਲ ਪੈ ਜਾਂਦਾ ਸੀ, ਅਤੇ ਤੁਸੀਂ ਹੁਣ ਉਹ ਦੇਖੋ ਕਿ $180 ਦੇ ਵਿੱਚ ਜਿਹੜੀ ਆ 100 ਲੀਟਰ ਜੇ ਕਿਸੇ ਦੇ ਪਿੱਕੇ 'ਚ ਜਾਂ ਕਿਸੇ ਵੱਡੀ ਗੱਡੀ 'ਚ ਪੈਂਦਾ, $180 'ਚ ਟੈਂਕੀ ਭਰਦੀ ਆ ਉਹਦੀ। ਸੋ ਕਾਰਨ ਇਹਦਾ ਕੀ ਆ ਅਰਸ਼? ਜਿਹੜੀ
ਵਾਰ
ਜੰਗ ਲੱਗੀ ਪਈ
ਜੀ ਬਿਲਕੁਲ। ਸੋ ਕਹਿੰਦੇ ਨੇ ਇਫੈਕਟ ਨਹੀਂ ਕਰਦੀ, ਬਟ ਜੰਗ ਦੇ ਦੁਨੀਆ 'ਚ ਕਿਤੇ ਵੀ ਲੱਗੀ ਹੋਵੇ ਇਫੈਕਟ ਜ਼ਰੂਰ ਕਰਦੀ ਹੈ।
ਜੰਗ ਕਿਤੇ ਵੀ ਦੁਨੀਆ 'ਚ ਲੱਗੀ, ਸਭ ਤੋਂ ਵੱਡੇ ਪ੍ਰਭਾਵ ਉਹਦੇ ਹੁੰਦੇ ਆ ਸਟਾਕ ਮਾਰਕੀਟ, ਤੇਲ ਅਤੇ ਮੈਟਲਸ ਦੇ ਉੱਤੇ
ਜੀ।
ਸੋਨਾ ਤਾਂ ਠਾਂ ਹੋ ਜਾਂਦਾ
ਜੀ ਬਿਲਕੁਲ,
ਚਾਂਦੀ ਵੀ ਅੱਜ ਕੱਲ੍ਹ ਨਾਲ ਹੀ ਤਾਂ ਠਾਂ ਹੋਣ ਲੱਗ ਗਈ। ਅਤੇ ਇਹ ਜਿਹੜੀ ਵਾਰ ਆ ਇਹ ਕਿਸੇ ਬੰਨੇ 'ਚ ਲੱਗਦੀ ਗੱਲ ਆ ਨਹੀਂ ਰਹੀ ਆ। ਵੀਕਐਂਡ ਤੋਂ ਪਹਿਲਾਂ ਗੱਲਬਾਤ ਜੋ ਸੀ ਕਿ ਸ਼ਾਇਦ ਜਿਹੜਾ ਵੀਕਐਂਡ 'ਤੇ ਦਾ ਹੱਲ ਨਿਕਲ ਆਊਗਾ, ਕਿਉਂਕਿ ਇਸਲਾਮਾਬਾਦ ਪਾਕਿਸਤਾਨ ਦੇ ਵਿੱਚ ਜਿਹੜੀ ਆ ਈਰਾਨ ਦੇ ਡੈਲੀਗੇਸ਼ਨ ਅਤੇ US ਦੇ ਡੈਲੀਗੇਸ਼ਨ ਜਿਹੜੀ ਆ ਉਹਨਾਂ ਨੇ ਮੀਟਿੰਗ ਕੀਤੀ, ਉੱਥੇ ਜਿਹੜੀ ਗੱਲਬਾਤ ਉਹਨਾਂ 'ਤੇ ਹੋਈ ਆ, ਜੋ ਟਰੰਪ ਸਾਹਿਬ ਦੇ ਬਿਆਨ ਜਾਂ ਜੋ ਵੀ ਆਇਆ ਕਿ ਉਹਦੇ 'ਚ ਮੋਸਟਲੀ ਤਾਂ ਸਾਰੀਆਂ ਚੀਜ਼ਾਂ 'ਤੇ ਐਗਰੀ ਹੋ ਗਏ ਸੀ, ਬਸ ਜਿਹੜੇ ਕਹਿੰਦੇ ਕਿ ਉਹ ਨਿਊਕਲੀਅਰ ਗਿਵ ਅਪ ਨਹੀਂ ਕਰਨਾ ਚਾਹੁੰਦੇ ਨਿਊਕਲੀਅਰ ਪ੍ਰੋਗਰਾਮਿੰਗ, ਅਤੇ ਅਮੈਰੀਕਾ ਕਹਿੰਦਾ ਕਿ ਉਹ ਨਿਊਕਲੀਅਰ ਬੰਬ ਬਣਾਉਣਗੇ ਉਹਦੇ ਨਾਲ, ਅਤੇ ਜਿਹੜੇ ਦੂਜੇ ਆ ਉਹ ਈਰਾਨ ਵਾਲੇ ਉਹ ਕਹਿੰਦੇ ਕਿ ਅਸੀਂ ਨਿਊਕਲੀਅਰ ਪ੍ਰੋਗਰਾਮ ਜਿਹੜਾ ਉਹ ਅਸੀਂ ਸਿਵਿਲੀਅਨ ਪਰਪਸਿਸ ਦੇ ਲਈ ਜਿਹੜਾ ਵਾ ਕੰਟੀਨਿਊ ਰੱਖਣਾ ਚਾਹੁੰਦੇ ਹਾਂ, ਕਿ ਸਾਡੇ ਜਿਹੜੇ ਸਿਵਿਲੀਅਨ ਇਨਫਰਾਸਟ੍ਰਕਚਰ ਉਹਨਾਂ ਦੇ ਲਈ ਸਾਨੂੰ ਨਿਊਕਲੀਅਰ ਦੀ ਜ਼ਰੂਰਤ ਆ। ਸੋ
ਆਈ ਥਿੰਕ ਉਹਨਾਂ ਦਾ ਪੁਆਇੰਟ ਫੇਅਰ ਵੀ ਆ।
ਹਾਂ, ਸੋ ਚਲੋ,
ਸੋ ਚਲਾਉਣਾ ਤਾਂ ਚਲੋ ਕਿਸੇ ਨੇ ਕੀ ਆ, ਬਟ ਐਜ਼ ਅ ਡਿਫੈਂਸਿਵ ਪਰਪਸ ਉਹ ਯੂਜ਼ ਕਰ ਸਕਦੇ ਆ, ਜਿਵੇਂ ਹੁਣ ਵਾਰ ਦੇਖੋ ਚੜ ਕੇ ਆ ਗਏ ਸੀ, ਉਹ ਸਿਰਫ ਆਪਣੇ ਬਲਿਸਟਿਕ ਮਿਜ਼ਾਈਲ ਦੇ ਨਾਲ ਹੀ ਕਰਦੇ ਪਏ ਸੀ, ਡਿਫੈਂਸ ਕਰਦੇ ਪਏ ਸੀ। ਚਲੋ ਉਹਨਾਂ ਨੇ ਇਸੇ ਵਾਰ ਬਾਰੇ 10 ਸਾਲ ਪਹਿਲਾਂ ਹੀ ਪ੍ਰਿਪਰੇਸ਼ਨ ਕਰਨੀਆਂ ਸ਼ੁਰੂ ਕਰਤੀਆਂ ਸੀ।
ਬਿਲਕੁਲ ਬਿਲਕੁਲ। ਸੋ ਇਹ ਚੀਜ਼ਾਂ ਕਿ ਦੇਖੋ ਕਦੋਂ ਇਹਨਾਂ ਚੀਜ਼ਾਂ 'ਤੇ ਕੋਈ ਹੱਲ ਨਿਕਲਦਾ ਇਹ ਦੇਖਣ ਯੋਗ ਆ, ਅਤੇ ਰੋਜ਼ ਹੀ ਇਹ ਉਮੀਦ ਹੁੰਦੀ ਆ ਕਿ ਚਲੋ ਜੀ ਕਿਸੇ ਸਮਝੌਤੇ 'ਤੇ ਗੱਲ ਆਊਗੀ। ਹੁਣ ਸਟੇਟ ਆਫ ਹਾਰਮੋਸ ਦੇ ਵਿੱਚ ਜਿਹੜੇ ਸ਼ਿਪ ਆ ਉਹ ਨਹੀਂ ਸੀ ਅਜੇ ਤੱਕ ਨਹੀਂ ਲੰਘ ਰਹੇ, ਅਤੇ ਅਮੈਰੀਕਾ ਨੇ ਕਿਹਾ ਕਿ ਜਿਹੜਾ ਇੱਕ ਤਰ੍ਹਾਂ ਦਾ ਇਕਨੋਮਿਕ ਟੈਰਰ ਆ ਕਿ ਜਿਹੜਾ ਉੱਥੋਂ ਲੰਘਣ ਦਿੱਤੇ ਜਾ ਰਹੇ, ਅਤੇ ਅਮੈਰੀਕਾ ਨੇ ਹੁਣ ਇੱਕ ਬਦਲੇ ਦੇ ਵਿੱਚ ਜਿਹੜੇ ਈਰਾਨ ਦੇ ਸਾਰੇ ਪੋਰਟ ਆ ਉਹਨਾਂ ਨੂੰ ਬਲੌਕ ਕਰਤਾ, ਆਪਦੇ ਨੇਵੀ ਦੇ ਸ਼ਿਪ ਲਾਤੇ ਆ ਕਿ ਜਿਹੜੇ ਵੀ ਈਰਾਨ ਦੀਆਂ ਬੰਦਰਗਾਹਾਂ ਤੱਕ ਜਾਂਦੇ ਆ, ਉਹਨਾਂ ਨੇ ਕਿਹਾ ਕਿ ਜੇ ਬਾਕੀ ਕੰਟਰੀਆਂ ਦਾ ਬੰਦ ਕੀਤਾ ਤਾਂ ਅਸੀਂ ਫਿਰ ਈਰਾਨ ਦਾ ਵੀ ਬੰਦ ਕਰਾਂਗੇ। ਸੋ ਈਰਾਨ ਦੇ ਸ਼ਿਪ ਪੋਰਟਸ ਤੋਂ ਕੋਈ ਵੀ ਜਿਹੜੀ ਟ੍ਰੇਡ ਹੈ ਜਿਹੜੀ ਉਹਦੇ ਲਈ ਹੁਣ ਇਹਨਾਂ ਨੇ ਕੱਲ੍ਹ ਤੋਂ ਜਿਹੜੇ ਆ ਉਹ ਲਾਤੇ ਸੀ ਸ਼ਿਪ। 14 ਅਪ੍ਰੈਲ ਦੀ ਗੱਲ ਹੈਗੀ ਆਪਾਂ ਕਰੀਏ, ਕਿਉਂਕਿ ਇੱਥੇ ਡੇਟ ਦੱਸਣੀ ਟਾਈਮ ਸਟੈਂਪ ਆਪਾਂ ਜ਼ਰੂਰ ਕਰਦੇ ਹਾਂ ਗੱਲਬਾਤ, ਕਿਉਂਕਿ ਜਿਹੜੇ ਹਾਲਾਤ ਹੈ ਬਹੁਤ ਤੇਜ਼ੀ ਨਾਲ ਚੇਂਜ ਹੋ ਰਿਹਾ। ਸੋ ਐਨੀ ਵੇ ਗੱਲਾਂ ਬਾਤਾਂ, ਚਲੋ ਉਮੀਦ ਕਰਦੇ ਹਾਂ ਕਿ ਇਹ ਚੀਜ਼ਾਂ ਦਾ ਕੋਈ ਹੱਲ ਨਿਕਲੇ। ਅਤੇ ਸਰੋਤਿਓ, ਪ੍ਰੋਗਰਾਮ ਦਾ ਜਿਹੜਾ ਸਮਾਂ ਵਾ ਉਹ ਸਮਾਪਤੀ ਵੱਲ ਜਾ ਰਿਹਾ। ਅਤੇ ਅਰਸ਼ ਬਹੁਤ ਬਹੁਤ ਧੰਨਵਾਦ ਅਤੇ ਬਹੁਤ ਬਹੁਤ ਵਧਾਈ ਤੁਹਾਨੂੰ ਵਿਸਾਖੀ ਦੀ, ਅਤੇ ਸਾਰੇ ਸੱਜਣੋਂ ਤੁਹਾਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਅਤੇ ਫਿਰ ਅਗਲੇ ਮੰਗਲਵਾਰ ਤੁਹਾਡੇ ਨਾਲ ਨਵੀਆਂ ਗੱਲਾਂ ਬਾਤਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇੰਦਰਜੀਤ ਅਤੇ ਅਰਸ਼ ਨੂੰ ਦਿਓ ਇਜਾਜ਼ਤ। ਧੰਨਵਾਦ ਜੀ,
ਧੰਨਵਾਦ।
ਟੁੱਟੀਆਂ ਗੰਢਣ ਵਾਲੇ, ਉਹਨਾਂ ਦੇ ਚਰਨਾਂ ਚ ਲਾਓ ਹਾਜ਼ਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਗਿਓ ਦੇ ਪਾਤਸ਼ਾਹ ਕਿਸੇ ਜਲਾਲ ਜਾ ਕੇ 80,000 ਦੇ ਇਕੱਠ ਨੂੰ ਸੰਬੋਧਨ ਕੀਤਾ। ਕਹਿਣ ਲੱਗੇ, ਬਦਲ ਕੇ ਦੇਸ਼ ਦੀ ਘੜਨੀ, ਨਵੀਂ ਤਸਵੀਰ ਚਾਹੁੰਦਾ ਹਾਂ। ਬਣਾਉਣੀ ਦੇਸ਼ ਦੀ ਦਿਲ ਖਿੱਚਵੀ ਤਸਵੀਰ ਚਾਹੁੰਦਾ ਹਾਂ। ਮੇਰਾ ਹਰ ਹਰਫ ਕਿਆਮਤ ਹੈ, ਮੇਰਾ ਹਰ ਲਫ਼ਜ਼ ਬਿਜਲੀ ਹੈ। ਕੌਮਲ ਨਗਮਿਆਂ ਦੀ ਬਦਲਨੀ ਤਸਵੀਰ ਚਾਹੁੰਦਾ ਹਾਂ। ਬਦਲ ਕੇ ਦੇਸ਼ ਦੀ ਘੜਨੀ, ਨਵੀਂ ਤਸਵੀਰ ਚਾਹੁੰਦਾ ਹਾਂ। ਅੱਜ ਤੇਗ ਮੇਰੀ ਬਣਦੀ ਆ ਸਰਦਾਰੀਆਂ, ਆ ਜਾ ਜੇਨੇ ਆਉਣਾ ਖਿੱਚਿਆ ਸ੍ਰੀ ਸਾਹਿਬ। ਮੁਸਤਾ ਪ੍ਰਭਾ ਢਾਡੀ ਤਾਂ ਉਸ ਅੰਕੜੇ ਨੂੰ ਇਉਂ ਕਹਿਣ ਲੱਗਾ, ਬਈ
This is Dan Frechette. You're listening to CJUM FM 101.5 in Winnipeg.
Let the wind sing an empty song.
You did.